ਬਿਲਕੁਲ ਇਹੀ ਫਰਕ ਹੈ ਜੀ। ਡੋਨਲਡ ਟਰੰਪ ਸਾਹਿਬ ਨੇ ਜਿਹੜੀ ਚੀਜ਼ ਅੱਜ ਤੋਂ ਇੰਨੇ ਮਹੀਨੇ ਪਹਿਲਾਂ ਕਹੀ ਸੀ ਬਾਕੀ ਦੇ ਉਹਨੂੰ ਹੁਣ ਕਹਿ ਰਹੇ ਨੇ, ਕਿਉਂਕਿ ਬਾਕੀ ਦੇ ਫਿਕਰ ਕਰਦੇ ਨੇ ਵੋਟਾਂ ਪੈਣੀਆਂ ਕਿ ਨਹੀਂ ਪੈਣੀਆਂ, ਉਹਨਾਂ ਨੂੰ ਏਦਾਂ ਲੱਗਦਾ ਸੀ ਕਿ ਮੈਂ ਜਿੱਤ ਜਾਣਾ ਕਿ ਨਹੀਂ ਜਿੱਤ ਜਾਣਾ, ਸੋ ਉਹ ਪ੍ਰਵਾਹ ਘੱਟ ਕਰਦੇ ਨੇ। ਸੋ ਡੈਫੀਨੇਟਲੀ ਚਾਈਨਾ ਇਨਵੋਲਵ ਹੈ ਜੀ, ਕੋਈ ਮੰਨੇ ਚਾਹੇ ਨਾ ਮੰਨੇ, ਪ੍ਰੂਵ ਕਰਨਾ ਇਟ ਇਜ਼ ਵੈਰੀ ਡਿਫੀਕਲਟ ਐਟ ਦਿਸ ਇੰਟਰਨੈਸ਼ਨਲ ਲੈਵਲ, ਪਰ ਲੈਟਸ ਸੀ ਵਟ ਹੈਪਨ।
ਆਲਰਾਈਟ, ਥੈਂਕ ਯੂ ਗੁਰਬੀਰ।
ਧੰਨਵਾਦ ਜੀ।
416-669-1423
ਥੈਂਕ ਯੂ ਜੀ।
ਧੰਨਵਾਦ ਗੁਰਪ੍ਰੀਤ ਹੋਣਾ ਦਾ ਨੰਬਰ ਹੈ। ਸਿਮਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰਵਾਲ ਜੀ, ਰੇਡੀਓ ਖਬਰਸਾਰ ਸੁਣ ਰਹੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਵੈਰੀ ਗੁੱਡ ਮਾਰਨਿੰਗ, ਹੈਪੀ ਟੂ ਸਹਿਰਾ।
ਥੈਂਕ ਯੂ ਜੀ।
ਸਿਮਰਨ ਜੀ ਨੂੰ ਕਾਫੀ ਨੌਲੇਜ ਹੈ
ਦੁਸਹਿਰੇ ਬਾਰੇ,
ਇਤਿਹਾਸ ਬਹੁਤ ਪੜਿਆ। ਸਿਮਰਨ ਜੀ ਦੱਸਦੇ ਨੇ ਇੱਕਦਮ
ਸੈਲੀਬ੍ਰੇਟ ਕੀਤਾ ਦੁਸਹਿਰਾ?
ਨਹੀਂ ਜੀ।
ਕਿਉਂ?
ਮੈਂ ਸੈਲੀਬ੍ਰੇਟ ਨਹੀਂ ਕਰਦੀ ਦੁਸਹਿਰਾ।
ਕਾਤੇ
ਪ੍ਰੈਕਟੀਕਲੀ ਇਹ ਜਿੱਤ ਨਹੀਂ ਸੀ, ਇਟਸ ਅ ਕਾਈਂਡ ਆਫ ਤੁਸੀਂ ਕਹਿ ਲਓ ਧੋਖਾ।
ਕਿਵੇਂ?
ਅਗਰ ਉਹ ਨਹੀਂ ਦੱਸਦਾ ਉਹਦਾ ਬ੍ਰਦਰ ਭਵਿਸ਼ਨ, ਅਗਰ ਉਹ ਨਹੀਂ ਆਪਣਾ ਰਾਜ ਖੋਲਦਾ ਤੇ ਕਦੀ ਵੀ ਜਿੱਤ ਹੋ ਹੀ ਨਹੀਂ ਸਕਦੀ।
ਘਰ ਦਾ ਭੇਤੀ ਲੰਕਾਟਾ ਹੈ
ਜੀ,
ਤੇ ਫਿਰ
ਜਿੱਤ ਨਹੀਂ ਹੋ ਸਕਦੀ। ਇਹ ਜਿੱਤ ਨਹੀਂ ਹੈਗੀ, ਸੋ ਮੇਰੇ ਹਿਸਾਬ ਨਾਲ ਨਹੀਂ ਹੈਗੀ। ਸੋ ਬਾਕੀ ਹਰ ਇੱਕ ਦੇ ਧਾਰਮਿਕ ਵਿਊਜ਼ ਹੁੰਦੇ ਨੇ, ਉਹ ਅਲੱਗ ਅਲੱਗ ਹੋ ਸਕਦੇ ਨੇ, ਸੋ ਹਰ ਇੱਕ ਦਾ ਉਹਦੇ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈਗਾ। ਸੋ ਬਟ ਮੈਨੂੰ ਪਰਸਨਲੀ ਨਹੀਂ ਲੱਗਦਾ, ਕਿਉਂਕਿ ਅਗਰ ਅਸੀਂ ਗੱਲ ਕਰੀਏ ਕਿ ਰਾਵਣ ਇੰਨਾ ਜ਼ਿਆਦਾ ਵਿਦਵਾਨ ਸੀਗਾ, ਇੰਨਾ ਪੜ੍ਹਿਆ ਲਿਖਿਆ ਸੀਗਾ, ਸੋ ਹੁਣ ਅਗਰ ਉਹਦੀ ਭੈਣ ਦੇ ਨਾਲ ਮਾੜਾ ਹੋਇਆ ਤਾਂ ਡੈਫੀਨੇਟਲੀ ਉਹਨੇ ਚੁੱਪ ਕਰਕੇ ਤੇ ਬੈਠਣਾ ਨਹੀਂ ਹੈ।
ਹੁਣ
ਆਪਣੀ ਤੁਸੀਂ ਆਪਣੀ ਐਗਜ਼ਾਮਪਲ ਲੈ ਲਓ, ਅਗਰ ਤੁਹਾਡੀ ਸਿਸਟਰ ਨੂੰ ਕੋਈ ਕੁਛ ਕਹਿੰਦਾ ਤਾਂ ਇਹ ਤਾਂ ਹੈ ਨਹੀਂ ਕਿ ਤੁਸੀਂ ਚੁੱਪ ਕਰਕੇ ਬੈਠ ਜਾਓਗੇ, ਰਾਈਟ? ਸੋ ਉਹਨੇ ਕੁਛ ਨਾ ਕੁਛ ਤਾਂ ਕਰਨਾ ਹੀ ਸੀਗਾ। ਸੋ
ਜੋ ਉਹਨੇ ਕੀਤਾ ਸਹੀ ਕੀਤਾ
ਕੀਤਾ ਤੇ ਨਹੀਂ ਸਹੀ, ਲਾਈਕ ਹਰ ਹੁਣ ਪ੍ਰੋਬਲਮ ਕਿਸੇ ਦੀ ਹੈ, ਤੁਸੀਂ ਲੇਡੀਜ਼ ਨੂੰ ਵਿੱਚ ਘਸੀਟ ਰਹੇ ਹੋ, ਸੋ ਹੈ ਤਾਂ ਦੋਨੋਂ ਸਾਈਡ ਤੋਂ ਹੀ ਗਲਤ ਹੈ। ਨਾ ਤੇ ਲਕਸ਼ਮਣ ਨੇ ਸਹੀ ਕੀਤਾ, ਨਾ ਰਾਵਣ ਨੇ ਸਹੀ ਕੀਤਾ, ਸਹੀ ਕਿਸੇ ਨੇ ਵੀ ਨਹੀਂ ਕੀਤਾ ਹੈਗਾ। ਬਟ ਇਹ ਹੈ ਕਿ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹੈਗੇ ਹਾਂ ਤਾਂ ਇਹ ਕਿਸੇ ਵੀ ਤਰ੍ਹਾਂ ਨਾਲ ਇਹ ਨੇਕੀ ਬਦੀ ਵਾਲੀ ਗੱਲ ਨਹੀਂ ਹੈਗੀ।
ਅੱਛਾ,
ਕਿ ਇਹ ਉਹਨਾਂ ਦੇ ਪਰਸਨਲ ਕਨਫਲਿਕਟ ਸੀਗੇ ਜਿਨ੍ਹਾਂ ਨੂੰ ਉਹ ਤੁਸੀਂ ਯੂ ਨੋ ਧਾਰਮਿਕ ਬਣਾ ਕੇ ਤੇ ਨੇਕੀ ਬਦੀ ਵਾਲਾ ਉਹ ਟੈਗ ਦੇ ਦਿੱਤਾ। ਸੋ ਇਟਸ ਨਾਟ ਲਾਈਕ
ਕੋਈ ਧਾਰਮਿਕ ਲੜਾਈ ਨਹੀਂ ਸੀਗੀ ਇਹ।
ਨੋ, ਆਈ ਡੋਨਟ ਥਿੰਕ ਸੋ। ਕੋਈ ਧਾਰਮਿਕ ਲੜਾਈ,
ਕੋਈ ਰਿਲੀਜੀਅਸ, ਕੋਈ ਪ੍ਰਿੰਸੀਪਲ ਦੇ, ਕੋਈ ਇੱਕ ਜ਼ਾਲਮ ਤੇ ਇੱਕ ਧਾਰਮਿਕ ਬੰਦੇ ਦੀ ਲੜਾਈ ਨਹੀਂ ਸੀਗੀ।
ਬਿਲਕੁਲ ਨਹੀਂ, ਮੈਨੂੰ ਨਹੀਂ ਲੱਗਦਾ।
ਸੋ ਦੋਨੇ ਪਾਸੇ ਧਾਰਮਿਕ ਬੰਦੇ ਸੀਗੇ,
ਦੋਨੋਂ ਸਾਈਡ ਤੇ। ਔਰ ਰਾਵਣ ਤੋਂ ਵੱਧ ਵਿਦਵਾਨ ਕੌਣ ਹੈ? ਜਿੰਨਾ ਉਹਨੂੰ ਗਿਆਨ ਹੈ, ਜਿੰਨਾ ਉਹਨੇ ਸ਼ਾਸਤਰ ਪੜ੍ਹੇ ਨੇ, ਜੋ ਵੀ ਪੜ੍ਹਿਆ, ਉਹ ਤੋਂ ਵੱਧ ਗਿਆਨ ਕਿਹਨੂੰ ਹੈ?
ਸੋ ਇਹੀ ਕਾਰਨ ਸੀਗਾ ਕਿ ਰਾਵਣ ਨੂੰ ਜਦੋਂ ਰਾਵਣ ਨੂੰ ਤੀਰਾਂ ਨਾਲ ਬਿੰਨ ਸੁੱਟਿਆ ਇਹਨਾਂ ਨੇ, ਤੇ ਫਿਰ ਰਾਮ ਨੇ ਆਪਣੇ ਭਰਾ ਨੂੰ ਜਾ ਕੇ ਕਿਹਾ ਕਿ ਲਕਸ਼ਮਣ ਦੇਖ, ਇੱਕ ਏਡਾ ਵੱਡਾ ਮਹਾਨ ਵਿਅਕਤੀ ਜਾ ਰਿਹਾ ਤੇ ਉਹ ਤੋਂ ਜਾ ਕੇ ਸਿੱਖਿਆ ਲੈ ਤੇ ਉਹਦੇ ਚਰਨਾਂ 'ਚ ਜਾ ਕੇ ਖੜ। ਕੋਈ ਰਾਮ ਕੋਈ ਸੁਜੀਵਾਨੀ ਹੋਣਗੇ ਭਗਵਾਨ ਰਾਮ ਕੇ, ਬਈ ਉਹ ਰਾਵਣ ਬਹੁਤ ਚੰਗਾ ਬੰਦਾ ਜਿਹਦੇ ਚਰਨਾਂ 'ਚ ਜਾ ਕੇ ਲਕਸ਼ਮਣ ਨੂੰ ਖੜਾ ਕੀਤਾ।
ਬਿਲਕੁਲ,
ਫਿਰ ਬਦੀ ਤੇ ਨੇਕੀ ਕੀ ਹੋਇਆ?
ਜਸਟ ਆਈ ਡੋਨਟ ਨੋ, ਪਤਾ ਨਹੀਂ ਕਿਉਂ ਬਣਾਇਆ ਹੈਗਾ, ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਇੱਦਾਂ ਦੀ ਕੋਈ ਗੱਲ ਹੈਗੀ ਆ। ਯੂ ਨੋ ਇਟਸ ਅ ਕਾਈਂਡ ਆਫ ਪਾਵਰ, ਕਿ ਮੈਨੂੰ ਜਿਹੜਾ ਪਰਸਨਲੀ ਲੱਗਦਾ ਹੈ ਕਿ ਪਾਵਰ ਹਰ ਇੱਕ ਬੰਦਾ ਚਾਹੁੰਦਾ ਹੈ ਪਾਵਰ। ਸੋ ਉਸ ਟਾਈਮ ਦੋ ਪਾਵਰਫੁਲ ਬੰਦੇ ਸੀ, ਇੱਕ ਸਾਈਡ ਤੇ ਰਾਮ ਹੈ, ਇੱਕ ਸਾਈਡ ਤੇ ਰਾਵਣ। ਸੋ ਉਹਨਾਂ ਦੀ ਆਪਣੀ ਪਰਸਨਲ ਜੰਗ ਕਹਿ ਸਕਦੇ ਹਾਂ ਕਿ ਹਾਂ ਪਾਵਰ ਦੇ ਲਈ ਕਿ ਕਿਹੜਾ ਬੰਦਾ ਜਿੱਤੇ।
ਸੋ ਜਿਹੜਾ ਬੰਦਾ ਜਿੱਤ ਜਾਂਦਾ ਲੋਕ ਉਹਦੇ ਨਾਲ ਹੋ ਜਾਂਦੇ ਨੇ,
ਇਹ ਤਾਂ ਹਿਊਮਨ ਨੇਚਰ ਹੈ। ਜਿਹੜਾ ਜਿੱਤਿਆ ਉਹਦੇ ਉਹਦੀ ਬੱਲੇ ਬੱਲੇ ਆ, ਬਾਕੀ ਜਿਹੜਾ ਹਾਰ ਗਿਆ ਉਹ ਤਾਂ ਫਿਰ ਯੂ ਨੋ ਉਹ ਤਾਂ ਪਿੱਛੇ ਰਹਿ ਗਿਆ।
ਸੋ ਜਿਹੜਾ ਬੰਦਾ ਜਿੱਤ ਜਾਂਦਾ ਉਹਦੇ 'ਤੇ ਲਿਖਣ ਵਾਲੇ ਵੀ, ਉਹਦੀਆਂ ਸਿਫਤਾਂ ਕਰਨ ਵਾਲੇ ਵੀ,
ਬਿਲਕੁਲ
ਉੱਤੇ ਸਾਰਾ ਕੁਛ ਉਹਦੀ ਆਉ ਭਗਤ ਕਰਨ ਲਈ ਵੀ ਉਹਨੂੰ ਐਨ
ਕਲਮਾ ਉੱਧਰ ਨੂੰ ਮੁੜ ਜਾਂਦੀ,
ਕਲਮਾ ਉੱਧਰ ਨੂੰ ਮੁੜ,
ਮਤਲਬ ਜਿੱਧਰ ਝੰਡਾ ਝੂਲਦਾ ਕਲਮਾ ਉੱਧਰ ਮੁੜ ਜਾਂਦੀਆਂ
ਸਾਰਾ ਕੁਛ ਹੀ।
ਬਿਲਕੁਲ ਬਿਲਕੁਲ।
ਜਿਹੜਾ ਹਾਰ ਜਾਂਦਾ ਉਹਨੂੰ ਸ਼ਤਾਨ ਬਣਾ ਦਿੱਤਾ ਜਾਂਦਾ,
ਬਿਲਕੁਲ
ਜਿਹੜਾ ਜਿੱਤ ਜਾਂਦਾ ਭਗਵਾਨ।
ਇਸ ਕੇਸ 'ਚ ਕੁਛ ਸਮਥਿੰਗ ਇੱਦਾਂ ਦਾ ਹੋਇਆ ਹੈਗਾ। ਸੋ ਹੁਣ ਆਈ ਡੋਨਟ ਨੋ, ਲਾਈਕ ਕੁਝ ਲੋਕਾਂ ਨੂੰ ਨਹੀਂ ਸਹੀ ਲੱਗੂਗਾ ਕਿਉਂਕਿ ਜਿਹੜੇ ਉਸ ਧਰਮ ਨਾਲ ਸਹਿਮਤ ਨਹੀਂ ਆ, ਜਿਹੜੀਆਂ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ। ਬਟ ਅਗਰ ਅਸੀਂ ਧਰਮ ਨੂੰ ਇੱਕ ਸਾਈਡ 'ਤੇ ਰੱਖ ਕੇ ਸੋਚਦੇ ਹਾਂ ਦੈਨ ਲੱਗਦਾ ਨਹੀਂ ਮੈਨੂੰ ਕਿ ਇਹ ਸਹੀ ਹੁੰਦਾ।
ਜੇ ਧਰਮ ਨੂੰ ਇੱਕ ਸਾਈਡ 'ਤੇ ਰੱਖਦੇ ਹਾਂ ਅਤੇ ਸਾਰੀ ਇਸ ਲੜਾਈ ਦੇ ਵਿੱਚੋਂ ਸੀਤਾ ਮਾਤਾ ਨੂੰ ਅਤੇ ਸਰੂਪਨਖਾ ਨੂੰ
ਬਿਲਕੁਲ
ਬਾਹਰ ਕੱਢ ਦਈਏ,
ਹਰ ਲੜਾਈ ਦੇ ਵਿੱਚ ਲੇਡੀਜ਼ ਨੂੰ ਸਹਿਣਾ ਪੈਂਦਾ ਬਿਨ ਮਤਲਬ ਤੋਂ?
ਸਿੱਖਾਂ ਦੇ ਦੀਆਂ ਇੰਨੀਆਂ ਲੜਾਈਆਂ ਹੋਈਆਂ ਪਰ ਉਹਨਾਂ 'ਚ ਨਹੀਂ ਲੜੀਆਂ ਕਿਤੇ, ਜ਼ਰ ਜ਼ੋਰੂ ਜ਼ਮੀਨ ਦੇ ਲਈ
ਨਹੀਂ ਹੈਗੀ,
ਜਿੰਨੀਆਂ ਗੁਰੂਆਂ ਨੇ ਲੜਾਈਆਂ ਲੜੀਆਂ ਉਹਦੇ 'ਚ ਇਹ ਨਹੀਂ ਆਇਆ ਕੁਛ ਵੀ
ਜੀ, ਉਹਦੇ 'ਚ ਨਹੀਂ ਹੈਗਾ।
ਸੋ ਜਿਹੜੀ ਦਿਵਾਲੀ ਮਨਾਉਂਦੇ ਆਪਾਂ ਸੈਲੀਬ੍ਰੇਟ ਕਰਦੇ ਹਾਂ
ਜੀ,
ਉਹਦੇ 'ਚ ਵੀ ਕੋਈ ਔਰਤ ਨਹੀਂ ਹੈ,
ਬਿਲਕੁਲ ਨਹੀਂ ਜੀ।
ਸੋ ਸਟੇਸ਼ਨ ਦੀ ਆਈ ਡੀ ਦਾ ਸਮਾਂ ਹੋ ਗਿਆ, ਸਟੇਸ਼ਨ ਦੀ ਆਈ ਡੀ ਲੈ ਲਈਏ ਅਤੇ ਸਾਡੇ ਨਾਲ ਸਿਮਰਨ ਸੈਣੀ ਜੀ ਆਪਣੇ ਗਿਆਨ ਦਾ ਹੋਰ ਵਾਧਾ ਕਰਨ।
ਨਹੀਂ ਜੀ ਬਿਲਕੁਲ ਨਹੀਂ ਜੀ, ਮੇਰੇ ਸਿਰਫ ਨਿੱਜੀ ਵਿਚਾਰ ਨੇ।
ਓਕੇ, ਕਮਰਸ਼ੀਅਲ ਲੈਣੇ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ, ਵੋ ਭੀ $0 ਟ੍ਰਾਂਸਫਰ ਫੀ ਪਰ। ਆਪ ਪੈਸੇ ਆਨਲਾਈਨ ਜਾਂ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Popular tire, truck tire service, annual inspection, alignment and oil change, 3 locations to serve you, Mississauga, Etobicoke, Hamilton.
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਖੁਸ਼ਖਬਰੀ, ਮਿਲਸਟ੍ਰੀਮ ਆਟਾ ਡਾਇਬੀਟੀਜ਼ ਕੈਨੇਡਾ ਦੀ ਸਪੋਰਟ ਦੇ ਲਈ ਤੁਹਾਡੇ ਵਾਸਤੇ ਲਿਆ ਆਈ ਮਲਟੀਗ੍ਰੇਨ ਆਟਾ, ਜਿਸ ਵਿੱਚ ਹੈ ਬ੍ਰਾਊਨ ਕਣਕ, ਕਾਲਾ ਚਣਾ, ਸੋਇਆਬੀਨ, ਬਾਜਰਾ ਤੇ ਅਲਸੀ। ਇਹ ਸਭ ਚੀਜ਼ਾਂ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਹੀ ਲਾਭਦਾਇਕ ਨੇ। ਅੱਜ ਹੀ ਆਪਣਾ ਮਿਲਸਟ੍ਰੀਮ ਮਲਟੀਗ੍ਰੇਨ ਆਟੇ ਦਾ ਨਵਾਂ ਪੈਕ ਕਰ ਲਿਆਓ, ਜੋ ਕਿ ਹੈ ਤਾਕਤ ਨਾਲ ਭਰਪੂਰ ਤੇ ਹਰ ਗ੍ਰੋਸਰੀ ਸਟੋਰ ਤੇ ਉਪਲਬਧ।
Preston Construction Design and Build, Terrain Approved, Custom Homes, Town Homes, Multi-Tenant Buildings, Plazas, Medical Building Projects. Jameen Tuhadi Kam Asada, Apne Man Pasande Kar Banwao. From Architecture to City Approval, Foundation Digi to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਜਿਹੜੇ ਪ੍ਰੋਗਰਾਮ ਖਬਰ ਸਾਧ ਨੇ ਅੱਜ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ। ਗੁਰਸ਼ਰਨ ਬਾਬੀ ਸਿੱਧੂ ਜੀ ਦਾ ਨੰਬਰ ਹੈ 647-539-3020 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਸਟਾਈਨਮੈਂਟਸ ਐਂਡ ਐਸੋਸੀਏਟਸ ਤੋਂ ਗੁਰਸ਼ਰਨ ਬਾਬੀ ਸਿੱਧੂ ਜੀ, 647-539-3020 ਇਹਨਾਂ ਦਾ ਨੰਬਰ ਹੈ। ਮੈਨੂੰ ਕਾਲਰ ਨੇ ਇੱਕ 416-620-1778 ਸਟੂਡੀਓ ਨੰਬਰ ਹੈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ
ਸਤਿ ਸ਼੍ਰੀ ਅਕਾਲ ਜੀ।
ਐਕਚੁਲੀ ਸਭ ਦੇ ਆਪੋ ਆਪਣੇ ਸੁਝਾਅ ਆਉਣਗੇ, ਕਿਉਂਕਿ ਇਹ ਚੀਜ਼ ਬਹੁਤ ਪੁਰਾਣੀ ਆ
ਜੇ
ਦੇਖਿਆ ਜਾਵੇ। ਕਿਉਂਕਿ ਸਾਨੂੰ ਜਿਹੜਾ ਬੁੱਕਾਂ ਦੇ ਵਿੱਚ ਪੜ੍ਹਾਇਆ ਜਾਂਦਾ ਉਹ ਜੋ ਇਹਨਾਂ ਨੇ ਹਿੰਦੂ ਕਮਿਊਨਿਟੀ ਨੇ ਜਾਂ ਬ੍ਰਾਹਮਣਵਾਦ ਨੇ ਲਿਖਿਆ ਗਾ ਸਾਨੂੰ ਉਹ ਪੜ੍ਹਾਇਆ ਜਾਂਦਾ, ਉਹਦੇ ਮੁਤਾਬਕ ਅਸੀਂ ਹੋ ਜਾਂਦੇ ਹਾਂ। ਜਿਉਂ ਜਿਉਂ ਟੈਕਨੋਲੋਜੀ ਵੱਧਦੀ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ ਜਾਂ ਕੁਛ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਪੜ੍ਹਿਆ ਗਾ ਇਤਿਹਾਸਕਾਰਾਂ ਨੇ, ਉਹ ਇਹੀ ਚੀਜ਼ ਦੱਸ ਰਿਹਾ ਵੀ ਇਹ ਜਿਹੜਾ ਚਾਰ ਵੇਦਾਂ ਦਾ ਕਰਾਤਾ ਹੋਇਆ ਜਿਸਨੇ ਚਾਰ ਵੇਦ ਪੜ੍ਹੇ ਆ, ਉਸ ਉਹ ਬੰਦਾ ਇੰਨਾ ਕਿਵੇਂ ਗਿਆਨੀ ਹੋ ਸਕਦਾ? ਜੇ ਹੁਣ ਆਪਾਂ ਨੂੰ ਸਭ ਨੂੰ ਪਤਾ ਆ ਵੀ ਭੈਣ ਜੀ ਵੀ ਕਹਿ ਕੇ ਗਿਆ ਵੀ ਜਦੋਂ ਕਿਸੇ ਦੇ ਪਰਿਵਾਰ ਤੱਕ ਚਲੀ ਜਾਂਦੀ ਆ ਗੱਲਬਾਤ, ਕਿਸੇ ਦੇ ਭੈਣ ਭਰਾ ਤੱਕ ਬੱਚੀਆਂ ਤੱਕ ਚਲੀ ਜਾਂਦੀ ਆ, ਉਹਦਾ ਓਬਵੀਅਸਲੀ ਐਕਸ਼ਨ ਲਊਗਾ ਹੀ ਲਊਗਾ। ਹੋਰ ਉਹਦੇ ਲਈ ਉਹਦੇ ਕੋਲ ਇੰਨਾ ਚੱਕਣ ਲਈ ਤਾਂ ਕੋਈ ਹੈ ਨੀ ਸੀਗਾ, ਉਹ ਉਹਨੂੰ ਚੱਕ ਕੇ ਲੈ ਗਿਆ, ਪਹਿਲੀ ਗੱਲ। ਦੂਜੀ ਗੱਲ ਇਹ ਆ ਬਈ ਜਿਹੜਾ ਇੰਡੀਆ ਦਾ ਇੱਕ ਜੱਜ ਆ, ਉਹਦੇ ਤੇ ਕਦੇ ਕਿਸੇ ਹਿੰਦੂ ਕਮਿਊਨਿਟੀ ਬ੍ਰਾਹਮਣਵਾਦ ਨੇ ਕਮੈਂਟ ਨੀ ਕੀਤਾ। ਉਹ ਕਹਿੰਦਾ ਜੇ ਰਾਮ ਹੈ ਹੀ ਨੀ ਸੀਗਾ, ਕਹਿੰਦਾ ਉਹ ਤਾਂ ਇੱਕ ਰਾਜਾ ਸੀ, ਉਹਨਾਂ ਨੇ ਪਰਮਾਤਮਾ ਬਣਾਤਾ ਚੱਕ ਕੇ। ਕਹਿੰਦਾ ਕਿਵੇਂ ਅਯੁੱਧਿਆ ਨੂੰ ਕਹਿੰਦੇ ਆ ਵੀ ਇਹ ਰਾਮ ਮੰਦਿਰ ਬਣਵਾਓ ਉੱਥੇ, ਤੇ ਉਹ ਪਰਮਾਤਮਾ ਸੀਗਾ। ਉਹ ਕਹਿੰਦਾ ਕਿਸੇ ਪਾਸੋਂ ਪਰਮਾਤਮਾ ਹੈ ਹੀ ਨੀ ਸੀ, ਇੱਕੋ ਰਾਜਾ ਸੀਗਾ, ਰਾਜੇ ਨੂੰ ਉਭਾਰ ਕੇ ਪਰਮਾਤਮਾ ਬਣਾਤਾ ਗਾ। ਉਹਦਾ ਦੂਜਾ ਭਰਾ ਸੀਗਾ, ਮਤਰੇ ਭਰਾ ਸੀ, ਲਕਸ਼ਮਣ ਸੀਤਾ ਉਹਦੀ ਧਾਰ ਵਾਲੀ ਸੀ। ਹੁਣ ਤੱਕ ਹਿਸਟਰੀ ਵੀ ਇਹੀ ਦੱਸਦੀ ਆ। ਪਰ ਇਹਨਾਂ ਨੇ ਉਹਨਾਂ ਨੂੰ ਪਰਮਾਤਮਾ, ਜਿਵੇਂ ਆਪਾਂ ਨੂੰ ਨਹੀਂ ਕਹਿਣਾ ਚਾਹੀਦਾ ਹੁਣ ਗਊ ਨੂੰ ਇਹ ਮਾਤਾ ਕਹਿੰਦੇ ਆ, ਹੋਰ ਜਾਨਵਰਾਂ ਨੂੰ ਆਪੋ ਆਪਣਾ ਇਹ ਪੂਜਿਆ, ਕਦੇ ਸਿੱਖਾਂ ਨੇ ਇਹਨਾਂ ਚੀਜ਼ਾਂ ਨੂੰ ਪੂਜਿਆ ਗਾ? ਉਹ ਜਾਨਵਰ ਇਨਸਾਨ ਇਨਸਾਨ ਆ, ਉਹ ਇਹ ਚੀਜ਼ ਨੀ ਮੇਲ ਹੋ ਸਕਦੀ ਗੀ। ਬਾਕੀ ਜਿਹੜਾ ਇੰਨਾ ਵੱਡਾ ਵਧਾ, ਪਹਿਲਾਂ ਇਉਂ ਦੱਸੋ ਕੋਈ ਵੀ ਬੰਦਾ ਇਹਨਾਂ ਦਾ ਬ੍ਰਾਹਮਣ ਲੋਕਾਂ ਦਾ ਪੰਤਾ ਦੱਸੇ ਵੀ ਜਦੋਂ ਉਹਨੂੰ ਅੱਗ ਲਾਈ ਜਾਂਦੀ ਆ, ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿਹੜਾ ਬੰਦਾ ਉਹਨੂੰ ਮੇਨ ਅੱਗ ਲਾਉਂਦਾ ਵੀ ਉਹ ਕਿੰਨਾ ਕੁ ਵਧੀਆ ਦੁੱਧ ਧੋਤਾ ਹੈਗਾ, ਨੰਬਰ ਇੱਕ। ਨੰਬਰ ਦੋ, ਜਦੋਂ ਉਹਨੂੰ ਅੱਗ ਲੱਗਦੀ ਆ, ਉਦੋਂ ਬਾਅਦ ਜਿਹੜੀਆਂ ਉਹਦੀਆਂ ਲੱਕੜੀਆਂ ਹੁੰਦੀਆਂ ਨਾ, ਕਦੇ ਉੱਥੇ ਲੋਕ ਰਹਿਣ ਨੀ ਦਿੰਦੇ। ਨਿੱਕੀਆਂ ਮੋਟੀਆਂ ਲੱਕੜੀਆਂ ਜਿਹਨਾਂ ਨੂੰ ਅੱਗ ਲੱਗਦੀ ਆ, ਉਹਨਾਂ ਨੂੰ ਬਹੁਤ ਹਿੰਦੂ ਲੋਕ ਆਪਦੇ ਘਰਾਂ ਦੇ ਲਿਜਾ ਕੇ ਰੱਖਦੇ ਆ ਹਰੇਕ ਸਾਲ। ਜੋ ਇੰਨਾ ਹੀ ਮਾੜਾ ਸੀ ਤਾਂ ਉਹਨੇ ਲੱਕੜੀ ਕਿਉਂ ਲਿਜਾ ਕੇ ਘਰੇ ਰੱਖਦੇ ਆ? ਉਹ ਤਾਂ ਸਵਾਹ ਧਾਰ ਦਿੰਦੇ ਵੀ ਯਾਰ ਸਾਡੇ ਨੇੜੇ ਤੇੜੇ ਨਾਲ ਇਹ ਏਡਾ ਗੰਦਾ ਬੰਦਾ ਸੀਗਾ, ਫਿਰ ਉਹਦੀ ਲੱਕੜੀਆਂ ਕਿਉਂ ਰੱਖਦੇ? ਉਹ ਵੀ ਚੀਜ਼ ਦੱਸਣ, ਫਿਰ ਉਹਨੂੰ ਪੂਜਦੇ ਨੇ ਸਾਰੇ ਕੋਲ, ਲਾਂਕਾ ਵਾਲੇ ਜਾਂ ਸੌਥ ਵਾਲੇ ਪੂਜਦੇ, ਕਿਤੇ ਗੱਲ ਕਰਕੇ ਦੇਖਣ ਸੌਥ ਵਾਲਿਆਂ ਕੋਲ ਰਾਮ ਦੀ ਜਾਂ ਰਾਵਣ ਦੀ ਪੂਜਾ ਮਾਰਨ ਦੀ।
ਠੀਕ ਹੈ ਵੀ, ਥੈਂਕ ਯੂ ਤੇਜੂ ਸਰ, ਤੁਸੀਂ ਮਨਾਇਆ ਸੀਗਾ ਦੁਸਹਿਰਾ? ਓਕੇ, ਧੰਨਵਾਦ ਤੁਹਾਡਾ। ਪਰ ਜਿਹੜੇ ਮਨਾਉਂਦੇ ਨੇ, ਜਿਹੜੇ ਮੰਨਦੇ ਨੇ, ਉਹਨਾਂ ਨੂੰ ਮੁਬਾਰਕਬਾਦ। ਅਤੇ ਅਗਰ ਕੋਈ ਜਿਨ੍ਹਾਂ ਨੇ ਸੈਲੀਬ੍ਰੇਟ ਕੀਤਾ ਔਰ ਯਕੀਨ ਕਰਦੇ ਨੇ ਇਸ ਚੀਜ਼ ਦੇ ਵਿੱਚ, ਜ਼ਰੂਰ ਆਪਣਾ ਪੱਖ ਉਹ ਰੱਖਣ ਔਰ ਆਪਣੀ ਗੱਲ ਉਹ ਕਰਨ। 416-620-1778 ਸਟੂਡੀਓ ਦਾ ਨੰਬਰ ਹੈ, ਔਰ ਹੋਮ ਲਾਈਫ ਯੂਨੀਵਰਸਿਟੀ 905-913-8500। ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ, ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਨੋਟ ਕਰੋ, 905-872-0655। ਕਲਾਸਿਕ ਟਰੱਕ ਟ੍ਰੇਨਿੰਗ ਸੈਂਟਰ, ਗੁਰਜੀਤ ਸੰਘਾ ਜੀ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ ਟਰੱਕ ਦਾ ਲਾਇਸੈਂਸ ਲੈਣ ਦੇ ਲਈ, 905-872-0655 ਇਹਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਟਰੱਕ ਦੀ ਰਿਪੇਅਰ ਕਰਾਉਣੀ ਹੈ ਤਾਂ ਬ੍ਰੈਂਪਟਨ ਟਰੱਕ ਰਿਪੇਅਰ ਸੈਂਟਰ ਤੁਹਾਡੀ ਸੇਵਾ ਵਿੱਚ ਹਾਜ਼ਰ, 905-790-1221, 905-790-1221। ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ ਜੀ।
ਭਾਜੀ, ਜਿੱਦਾਂ ਹੁਣ ਦੁਸਹਿਰਾ ਸੀਗਾ, ਜਿਹੜੇ ਪਰਿਵਾਰ ਮਨਾਉਂਦੇ ਆ ਉਹਨਾਂ ਨੂੰ ਮੁਬਾਰਕਾਂ ਜੀ, ਬਹੁਤ ਬਹੁਤ। ਆਪਾਂ ਵੀ ਨਿੱਕੇ ਹੁੰਦੇ ਮਨਾਉਂਦੇ, ਪਰ ਆਹ ਜਿੱਦਾਂ ਹੁਣ ਮੈਂ ਵੀ ਕੱਲ ਪਰਸੋਂ ਦਾ ਸੋਚੀ ਜਾਂਦਾ, ਮੈਨੂੰ ਯਾਦ ਨੀ ਸੀ ਆਉਂਦਾ ਤੇ ਸਾਡੇ ਵੀ ਘਰ ਦੇ ਕਿਤੇ ਨਾਨੇ ਦੇ ਮੋਢਿਆਂ ਤੇ ਚੜ ਕੇ ਮੈਂ ਵੀ ਗਿਆ ਸੀ, ਪਰ ਉਹ ਜਦੋਂ ਅੱਗ ਲਾਈ ਸੀ ਹਨਾ, ਜਦੋਂ ਅੱਗ ਲਾ ਕੇ ਭੱਜੇ ਸੀ, ਏਦਾਂ ਭੱਜੇ ਸੀ ਵੀ ਸੋਰੀ ਮਾਫ਼ ਕਰੋ, ਜਿੱਦਾਂ ਕੋਈ ਬੰਬ ਚੱਲ ਗਿਆ ਹੁੰਦਾ ਵੀ ਭੱਜੋ ਹਨਾ, ਇੱਕ ਦੂਜੇ ਨੂੰ ਹਫੜਾ ਦਫੜੀ ਪਈ, ਗੱਲ ਕੀ ਵੀ ਉਹਦੀ ਮਾੜੀ ਮੋਟੀ ਵੀ ਲੱਕੜ ਲੁੱਕੜ ਜੋ ਵੀ ਉਹ ਵਿੱਚ ਹੁੰਦਾ ਵੀ ਉਹ ਘਰ ਨੂੰ ਲੈ ਜਾਈਏ, ਲੱਕੀ ਹੁੰਦੀ ਆ। ਕਿ ਉਹ ਬੰਦਾ ਇੰਨਾ ਹੀ ਮਾੜਾ ਸੀ, ਮੈਨੂੰ ਪਤਾ ਵੀ ਮੋਢਿਆਂ ਦੇ ਲੋਕਾਂ ਦੇ ਰੱਖੀਆਂ ਹੁੰਦੀਆਂ, ਭਾਜੀ ਅੱਗ ਵੀ ਧੋਕਦੇ ਜਾਂਦੇ ਸੀ, ਇਹੀ ਸੀ ਵੀ ਇੱਥੋਂ ਭੱਜੋ, ਇੱਥੋਂ ਲੈ ਜਾਓ, ਮੈਨੂੰ ਕੋਈ ਖੋਵੇ ਨਾ ਹਨਾ। ਜੇ ਉਹ ਬੰਦਾ ਇੱਡਾ ਹੀ ਮਾੜਾ ਸੀ ਤੇ ਫਿਰ ਉਹਦਾ ਬਾਂਸ ਦਾ ਪੀਸ ਮਾੜਾ ਮੋਟਾ ਘਰ ਲਿਆਉਂਦੀ ਕੀ ਲੋੜ ਆ? ਇਹਦਾ ਮਤਲਬ ਇਹ ਇਹ ਭਾਜੀ ਮੈਂ ਆਪ ਖੁਦ ਜਲੰਧਰ ਮਾਲ ਟਾਉਣ ਅਸੀਂ ਦੇਖਦੇ ਹੁੰਦੇ, ਆਮ ਖੁਦ ਦੇਖੀਆਂ ਇਹ ਗੱਲਾਂ ਹਨਾ। ਤੇ ਦੂਜਾ ਆ ਵੀ ਜਿਹੜੀ ਅਨਮੈਨ ਆ ਉਹ ਆਪਾਂ ਜਾਂ ਤੁਸੀਂ ਜਾਂ ਮੈਂ ਜਾਂ ਆਪਾਂ ਸਿੱਖ ਧਰਮ ਵਾਲੇ ਨੇ ਪ੍ਰੋਡਿਊਸਰ ਡਾਇਰੈਕਟਰ ਕਿਸੇ ਨੇ ਉਹ ਪੇਸ਼ ਨੀ ਕੀਤੀ ਹਨਾ, ਜਿਹੜੀ ਨਿੱਕੇ ਹੁੰਦੇ ਦੇਖਦੇ ਸੀ 82-85 ਦੇ ਵਿੱਚ। ਪਰ ਉਸੇ ਰਮਾਨ ਦੇ ਰਮੈਨ ਦੇ ਸੋਰੀ ਜਦੋਂ ਨਿੱਕੇ ਨਿੱਕੇ ਕਲੱਪ ਆਉਂਦੇ ਆ, ਉਹ ਬੰਦਾ ਕਹਿੰਦਾ ਯਾਰ ਇਹਨਾਂ ਨੇ ਤੇ ਇਹ ਬਣਾਈ ਸੀ, ਉਹਦੇ ਵਿੱਚ ਇੰਨਾ ਸ਼ਾਹੀ ਇੰਨਾ ਲੰਕਾ ਦਿਖਾਇਆ ਗਿਆ, ਸ਼੍ਰੀ ਲੰਕਾ। ਉਹ ਰਾਮ ਰਾਵਣ ਜੀ ਦਾ ਹੁਣ ਨਿੱਕਾ ਜਿਹਾ ਕਲੈਪ ਆਇਆ, ਮੈਂ ਤੁਹਾਨੂੰ ਵੀ ਸੈਂਡ ਕਰ ਦੂੰਗਾ ਵਟਸਐਪ ਤੇ, ਉਹ ਸੁਣ ਕੇ ਉਹ ਇਹੀ ਗੱਲ ਕਹਿੰਦੇ ਆਪਦੇ ਨਾਨੇ ਨੂੰ, ਕਹਿੰਦੇ ਨਾਨਾ ਜੀ ਮੇਰੀ ਗੱਲ ਸੁਣੋ ਵੀ ਜਦੋਂ ਹੁਣ ਇੱਕ ਦਿਨ ਮਰਨਾ ਤਾਂ ਮਰਨਾ ਹੀ ਆ, ਪਰ ਅਣਖ ਲਈ ਇੱਜ਼ਤ ਲਈ ਨਾਨਾ ਜੀ ਮਰਨਾ ਉਹ ਸੂਰਮਿਆਂ ਦਾ ਕੰਮ ਹੁੰਦਾ, ਉਹ ਇਹਨਾਂ ਨੇ ਰਮਾਇਣ ਬਣਾਈ, ਪਰ ਪਤਾ ਨੀ ਕੀ ਹਿਸਾਬ ਕਿਤਾਬ ਆ। ਬਾਕੀ ਰਹੀ ਜਿੱਦਾਂ ਪਹਿਲਾਂ ਵੀਰਾ ਦੱਸ ਕੇ ਗਿਆ, ਜਿਹੜੇ ਸੋਸ਼ਲ ਮੀਡੀਆ ਤੇ, ਫਿਰ ਉਹੀ ਗੱਲ ਸਾਡੇ ਪ੍ਰਚਾਰਕਾਂ ਨੇ ਨੀ, ਹਿੰਦੂ ਧਰਮ ਦੇ ਹਿੰਦੀ ਵਾਲੀਆਂ ਕਿੰਨੀਆਂ ਵੀਡੀਓ, ਕਿੰਨੇ ਉਹਨਾਂ ਦੇ ਵਿਚਾਰ ਆ, ਉਹ ਇਹ ਕਹਿੰਦੇ ਰਾਮ ਜੀ ਇੱਕ ਰਾਜਾ ਸੀ, ਪਰ ਉਹਨਾਂ ਦੀ ਜਦੋਂ ਜਿੱਤ ਹੋ ਗਈ, ਉਹ ਹਿਸਾਬ ਨਾਲ ਜਿਹੜਾ ਬੰਦਾ ਤਕੜਾ ਆ, ਆਪਾਂ ਕਹਿੰਦੇ ਤਕੜੇ ਦਾ ਸੱਤੀ ਵੀ ਹੀ ਸੌ, ਪਰ ਉਹ ਹਿਸਾਬ ਨਾਲ ਉਹਨਾਂ ਨੂੰ ਭਗਵਾਨ ਦਾ ਰੂਪ ਦੇ ਦਿੱਤਾ, ਹਨਾ।
ਦੂਜੇ
ਪਾਸੇ ਦੇਖੋ ਦ੍ਰੋਪਦੀ ਜੀ ਸਾਡੇ ਸਤਿਕਾਰ ਯੋਗ ਆ, ਭਰੀ ਸਭਾ ਦੇ ਵਿੱਚ ਉਹਨਾਂ ਨੂੰ ਨਗਨ ਕਰਨਾ ਚਾਹਿਆ ਬੰਦਿਆਂ ਨੇ, ਉਹਨਾਂ ਦਾ ਕੋਈ ਨੀ।
ਦ੍ਰੋਪਦੀ ਦਾ ਤਲਕ ਜਿਹੜਾ ਉਹ ਕ੍ਰਿਸ਼ਨ ਦੇ ਨਾਲ ਹੈ, ਕ੍ਰਿਸ਼ਨ ਭਗਵਾਨ ਦੇ ਨਾਲ ਆ, ਸੋ ਉਹ ਰਾਮ ਤੇ ਕ੍ਰਿਸ਼ਨ ਦਾ ਯੁੱਗ ਵੱਖਰਾ ਵੱਖਰਾ ਹੋਇਆ।
ਕ੍ਰਿਸ਼ਨ ਜੀ ਨੇ ਕਿਰਪਾ ਕੀਤੀ, ਉਹਨੂੰ ਨਗਰ ਨਹੀਂ ਹੋਣ ਦਿੱਤਾ, ਪਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਨਗਰ ਕਰਨਾ ਚਾਹਿਆ, ਉਹਦੀ ਬੇਇੱਜ਼ਤੀ ਕਰਨੀ ਚਾਹੀ, ਉਹਨਾਂ ਦਾ ਕੋਈ ਪੁਤਲਾ ਨੀ ਫੂਕਦਾ, ਹਨਾ। ਤੇ ਰਾਵਣ ਜੀ, ਜਿਹੜੇ ਰਾਵਣ ਜੀ ਆ, ਇਹਨਾਂ ਦੀ ਹੁਣ ਆਪਾਂ ਮਸਕੀਨ ਜੀ ਦੀ ਮੈਂ ਵੀਡੀਓ ਸੁਣੀ ਭਾਜੀ, ਉਹ ਕਹਿੰਦੇ ਵੀ 2-3 ਸਾਲ ਜਾਂ ਜਿੰਨਾ ਚਿਰ ਰੱਖੀ ਉਧਰ ਨੂੰ ਗਿਆ ਹੀ ਨੀ, ਉਹ ਜੋ ਵੀ ਮਹਿਲ ਸੀ, ਜੋ ਵੀ ਬਾਗ ਸੀ, ਜਾ ਕੇ ਉਹਨੂੰ ਕਿਹਾ ਨੀ ਵੀ ਮੈਂ ਤੈਨੂੰ ਧੱਕੇਸ਼ਾਹੀ ਕਿਸੇ ਤਰ੍ਹਾਂ ਦੀ ਕਰਨੀ ਹੈ। ਦੇਖੋ ਕਿੰਨਾ ਯਾਰ ਬੰਦਾ ਪਹੁੰਚਿਆ।
ਭਗਤ ਕਬੀਰ ਜੀ ਨੇ ਤੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਵਿੱਚ ਲਿਖਿਆ ਰਾਵਣ ਦੇ ਬਾਰੇ 'ਚ, ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰਬਾਣੀ ਨੇ ਰਾਵਣ ਦੇ ਨਾਲ।
ਹਾਂਜੀ, ਗੁਰਬਾਣੀ 'ਚ ਇਹ ਵੀ ਲਿਖਿਆ ਉਹਨੂੰ ਮੂਰਖ ਵੀ ਕਿਹਾ ਆ, ਤੇ ਉਹਦੇ ਅਰਗਾ ਮਹਾਤਮਾ ਵੀ, ਗੁਣੀ ਗਿਆਨੀ ਵੀ ਕਿਹਾ ਆ। ਮੂਰਖ ਮੈਨੂੰ ਲੱਗਦਾ ਤਾਂ ਕਿਹਾ, ਹੁਣ ਆਪਾਂ ਇੰਨੀ ਬੁੱਧੀ ਨੀਗੀ ਵੀ ਆਹ ਜਿਹੜੀ ਉਹਨੇ ਕਿਸੇ ਚੱਕ ਕੇ ਲਿਆਉਣੀ ਜਾਂ ਹੰਕਾਰ ਕਰ ਲਿਆ, ਇਹਦੇ ਬਾਰੇ ਮੂਰਖ ਕਹਿੰਦਾ, ਪਰ ਉਹਨੂੰ ਦੋਨੇ ਪੱਖ ਉਹਦੇ ਪੇਸ਼ ਕੀਤੇ ਗਏ, ਹਨਾ
ਜੀ ਜੀ। ਥੈਂਕ ਯੂ ਤੁਹਾਡੀ ਕਾਲ ਦੇ ਲਈ। 416-620-1778 ਸਟੂਡੀਓ ਦਾ ਨੰਬਰ ਹੈ। ਇੱਕ ਵਾਰੀ ਫਿਰ ਕਹਿ ਦਈਏ ਕਿ ਜਿਹਨੇ ਕਾਲਰ ਨੇ ਸਾਡੇ ਉਹ ਇਸ ਗੱਲ ਦਾ ਖਿਆਲ ਰੱਖਣ, ਅਸੀਂ ਸਤਿਕਾਰ ਕਰਦੇ ਹਾਂ ਹਿੰਦੂਇਜ਼ਮ ਦਾ, ਹਿੰਦੂ ਧਰਮ ਦਾ, ਔਰ ਜਿਹੜੇ ਸੈਲੀਬ੍ਰੇਟ ਕਰਦੇ ਨੇ ਦੁਸਹਿਰਾ, ਅਸੀਂ ਉਸ ਨੂੰ ਉਹਨਾਂ ਨੂੰ ਮੁਬਾਰਕਬਾਦ ਆਖਦੇ ਹਾਂ ਅਤੇ ਉਸਦਾ ਅਸੀਂ ਸਤਿਕਾਰ ਕਰਦੇ ਹਾਂ। ਆਰਬੀ ਬਿਲਡਿੰਗ ਸਪਲਾਈ ਦਾ ਨੰਬਰ ਦੇਣਾ ਚਾਹਾਂਗਾ, 905-454-8000 905-454-8000 ਦੇ ਉੱਤੇ ਤੁਸੀਂ ਆਰਬੀ ਬਿਲਡਿੰਗ ਸਪਲਾਈ ਵਾਲਿਆਂ ਦੇ ਨਾਲ ਸੰਪਰਕ ਕਰਨਾ ਹੈ। ਅਗਰ ਤੁਹਾਡੇ ਘਰ ਦੇ ਵਿੱਚ ਕੋਈ ਕੰਸਟਰਕਸ਼ਨ ਕਰਨ ਦਾ ਕੰਮ ਹੈ, ਤੁਸੀਂ ਇਹਨਾਂ ਤੋਂ ਕੰਟਰੈਕਟਰ ਵੀ ਰੈਫਰ ਕਰਵਾ ਸਕਦੇ ਹੋ, ਅਤੇ ਨਾਲ ਦੀ ਨਾਲ ਜਿਹੜੇ ਕੰਟਰੈਕਟਰ ਨੇ ਉਹਨਾਂ ਨੂੰ ਹੋਲਸੇਲ ਦੇ ਉੱਤੇ ਇਸ ਸਮੇਂ ਪ੍ਰਾਈਸ ਦੇ ਰਹੇ ਨੇ। 905-454-8000 ਨੰਬਰ ਹੈ ਆਰਬੀ ਬਿਲਡਿੰਗ ਸਪਲਾਈ ਦਾ। ਅਤੇ ਕੰਸਟਰਕਸ਼ਨ ਦੇ ਲਈ ਪ੍ਰੈਸਟਨ ਕੰਸਟਰਕਸ਼ਨ, ਜੇਕਰ ਵੱਡਾ ਪਲਾਜ਼ਾ ਬਣਾਉਣਾ ਤੁਸੀਂ, ਕੋਈ ਟੈਰੀਓਨ ਅਪਰੂਵਡ ਕੰਪਨੀ ਹੈ ਇਹ, ਸਬ ਡਿਵੀਜ਼ਨ ਦੇ ਵਿੱਚ ਘਰ ਬਣਵਾਉਣੇ ਨੇ, ਟਾਊਨ ਹਾਊਸ ਨੇ, ਕਸਟਮ ਮੇਡ ਘਰ ਬਣਾਉਣਾ ਚਾਹੁੰਦੇ ਹੋ, ਪ੍ਰੈਸਟਨ ਕੰਸਟਰਕਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-796-4587 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਅਗਲੀ ਕਾਲ 'ਤੇ ਚੱਲਦਾ ਇਸ ਵਕਤ ਦਾ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ ਜੀ, ਥੋੜੀ ਆਵਾਜ਼ ਉੱਚੀ ਕਰ ਲਿਓ, ਲਾਗੇ ਕਰ ਲਿਓ ਮੂੰਹ ਦੇ ਆਪਣਾ ਫੋਨ ਪਲੀਜ਼।
ਹੈਲੋ, ਮੈਂ ਕਿਹਾ ਜੀ ਗਰੇਵਾਲ ਸਾਹਿਬ, ਗੱਲ ਏਦਾਂ ਜੀ, ਹਰੇਕ ਬੰਦੇ ਦੇ, ਹਰੇਕ ਧਰਮ ਦੇ ਵਿੱਚ ਆਪਣੇ ਆਪਣੇ ਸੈਂਟੀਮੈਂਟਸ ਹੁੰਦੇ ਨੇ।
ਜੀ 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 ਜੀ,
ਅਸੀਂ ਮਨਾਉਂਦੇ ਆ ਨਹੀਂ ਮਨਾਉਂਦੇ ਦੁਸਹਿਰਾ, ਦੈਟ ਇਜ਼ ਅ ਡਿਫਰੈਂਟ। ਰਾਮ ਚੰਦਰ ਕੌਣ ਸੀ? ਅਸੀਂ ਇੰਨੇ ਵਿਦਵਾਨ ਹੈ ਨੀ, ਅਸੀਂ ਨਾ ਪੜ੍ਹੇ ਨੀ ਹੈਗੇ ਕਿ ਕੋਈ ਗਿਆਨੀ ਨੀ ਹੈਗਾ ਕਿ ਰਾਮ ਚੰਦਰ ਗਲਤ ਸੀ ਜਾਂ ਸੀਤਾ ਗਲਤ ਸੀ ਜਾਂ ਰਾਵਣ ਗਲਤ ਸੀ ਜਾਂ ਕੋਈ ਹੋਰ ਕਿਸੇ ਧਰਮ ਚ ਕੋਈ ਬੰਦਾ ਗਲਤ ਸੀਗਾ ਨਾ। ਆਪਾਂ ਨੂੰ ਇਸ ਬਾਰੇ ਕਹਿੰਦੇ ਨੀ, ਜਿਹੜਾ ਕ੍ਰਿਟਿਸਿਜ਼ਮ ਤਾਂ ਅਸੀਂ ਕਿਸੇ ਵੀ, ਮੈਂ ਕਿਸੇ ਵੀ ਧਰਮ ਦਾ ਕਰ ਲਵਾਂ, ਆਪਾਂ
ਜੀ ਜੀ ਕਰ ਲਵਾਂ। ਤੁਸੀਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਦੁਸਹਿਰਾ ਹੋ ਗਿਆ, ਦੀਵਾਲੀ ਹੋ ਗਈ, ਕਿ ਇਹ ਧਾਰਮਿਕ ਫੈਸਟੀਵਲ ਨੇ?
ਦੇਖੋ, ਧਾਰਮਿਕ ਫੈਸਟੀਵਲ ਕੋਈ ਨੀ ਹੈਗੇ, ਇਹ ਸਿਰਫ ਆਪਣੇ ਬਣਾਏ ਹੋਏ ਨੇ, ਪਿੱਛੇ ਬਣਾਏ ਹੋਏ ਨੇ। ਜਿਹੜੇ ਨਰਾਤੇ ਹੁੰਦੇ ਸੀ, ਜਦ ਲੋਕ ਪਹਾੜਾਂ 'ਚ ਚਲੇ ਜਾਂਦੇ ਸੀ, ਇਸ ਲਈ ਜਾਂਦੇ ਸੀ, ਕੱਚੇ ਮਕਾਨ ਹੁੰਦੇ ਸੀਗੇ,
ਜੀ ਜੀ,
ਹੈ ਨਾ, ਕੱਚੇ ਮਕਾਨ ਹੁੰਦੇ ਸੀਗੇ। ਜਦ ਬਰਸਾਤਾਂ ਪੈਂਦੀਆਂ ਹੁੰਦੀਆਂ ਸੀਗੀਆਂ, ਕੀੜੇ ਮਕੌੜੇ ਨਿਕਲਦੇ ਸੀ, ਆਪਣੇ ਘਰ ਛੱਡ ਕੇ ਉੱਤੇ ਪਹਾੜਾਂ 'ਚ ਚਲੇ ਜਾਂਦੇ ਸੀ, ਕੀੜੇ ਮਕੌੜੇ ਡਰ ਜਾਣਗੇ, ਧਾਰਮਿਕ ਦਾ ਕੁਛ ਨੀ ਹੈਗਾ। ਮੈਨੂੰ ਇਹ ਦੱਸੋ, ਸਿੱਖੀਜ਼ਮ 'ਚ ਅਸੀਂ ਲੰਗਰ, ਬਾਬਾ ਜੀ ਨੇ ਲੰਗਰ ਸ਼ੁਰੂ ਕੀਤਾ ਸੀ, ਦਾਲ ਰੋਟੀ ਦਾ ਕੀਤਾ ਸੀ, ਹਨਾ, ਹੁਣ ਅਸੀਂ ਮਟਰ ਪਨੀਰ ਵੀ ਦਿੰਦੇ ਆ, ਵਿੱਚ ਸਲਾਦ ਵੀ ਦਿੰਦੇ ਆ, ਵਿੱਚ ਹਰੀ ਮਿਰਚਾਂ ਵੀ ਦਿੰਦੇ ਆ, ਵਿੱਚ ਅਚਾਰ ਵੀ ਦਿੰਦੇ ਆ,
ਹਨਾ।
ਇਹ ਵਕਤ ਦੇ ਨਾਲ ਹਰੇਕ ਚੀਜ਼ ਅਸੀਂ ਆਪਣੇ ਐਜ ਏ ਹਿਊਮਨ ਬੀਨ ਅਸੀਂ ਆਪਣੇ ਮੁਤਾਬਕ ਮੈਨੂਪੁਲੇਟ ਕਰ ਲੈਂਦੇ ਹਾਂ ਹਰੇਕ ਚੀਜ਼ ਨੂੰ, ਜਿਹੜੀ ਸਾਨੂੰ ਚੀਜ਼ ਚੰਗੀ ਲੱਗਦੀ ਹੈ ਨਾ, ਅਸੀਂ ਉਸ ਹਿਸਾਬ ਨਾਲ ਕਰਦੇ ਹਾਂ,
ਜੀ ਜੀ,
ਹਨਾ। ਅੱਗੇ ਦੁਸਹਿਰਿਆਂ ਦਾ ਕਿੱਥੇ ਹੁੰਦਾ ਸੀ? ਦੀਵਾਲੀ ਦੇ ਕਿੱਥੇ ਪਟਾਕੇ ਵਾਜਦੇ ਹੁੰਦੇ ਸੀ? ਹੁਣ ਅਸੀਂ ਵਜਾਉਣੇ ਸ਼ੁਰੂ ਕਰਤੇ, ਹੁਣ ਅਸੀਂ ਵਿਸਾਖੀ ਤੇ ਵੀ ਵਿਛਾਉਣੇ ਸ਼ੁਰੂ ਕਰਤੇ, ਹੁਣ ਅਸੀਂ ਫੁਲਝੜੀਆਂ ਵੀ ਚਲਾਉਣੀਆਂ ਸ਼ੁਰੂ ਕਰਤੀਆਂ, ਕਿੱਥੇ ਕਰਦੇ ਹੁੰਦੇ
ਸੀਗੇ? ਅਸੀਂ
ਆਪਣੇ ਇੰਟਰਸਟ ਲਈ, ਸਾਨੂੰ ਜਿਹੜੀ ਸਾਨੂੰ ਐਜ਼ ਏ ਹਿਊਮਨ ਬੀਂਗ ਸਾਨੂੰ ਚੀਜ਼ ਚੰਗੀ ਲੱਗਦੀ ਹੈ ਨਾ, ਅਸੀਂ ਉਹਨੂੰ ਮੈਨੂਪੁਲੇਟ ਕਰਕੇ ਉਹਨੂੰ ਆਪਣੇ ਕੰਨੀ ਕਰ ਲੈਂਦੇ ਹਾਂ। ਜੇ ਮੈਂ ਕੋਈ ਹਿੰਦੂ ਦੀ ਚੀਜ਼ ਨੂੰ ਮੈਨੀਪੂਲੇਟ ਕਰ ਲਵਾਂ, ਹੁਣ ਜਿਹੜੇ ਹਿੰਦੂ ਨੇ ਉਹ ਕਹਿੰਦੇ ਆਹ ਤਾਂ ਬੰਦਾ ਬੜਾ ਵਧੀਆ ਜੀ, ਇਹ ਤਾਂ ਬਹੁਤ ਵਧੀਆ ਗੱਲ ਕਰਦਾ, ਏਦਾਂ ਹੀ ਹੋਣਾ ਚਾਹੀਦਾ। ਜੇ ਕੋਈ ਸਿੱਖ ਇਹਦਾ ਕਰ ਲਾ ਆਪਣੇ ਮੈਨੀਪੂਲੇ, ਆਹ ਤਾਂ ਵਧੀਆ ਬੰਦਾ ਜੀ, ਆਹ ਬਹੁਤ ਵਧੀਆ ਕਰਦਾ।
ਜਿਹੜੇ
ਮੈਨੀਪੂਲੇਸ਼ਨ ਆ ਧਰਮ ਬਹੁਤ ਵੱਡੀ ਚੀਜ਼ ਆ, ਇਹਨੂੰ ਕੋਈ ਨੀ ਕਹਿ ਸਕਦਾ ਹਨਾ।
ਥੈਂਕ ਯੂ ਭਾਜੀ, ਤੁਹਾਡੀ ਆਵਾਜ਼ ਥੋੜ੍ਹੀ ਜਿਹੀ ਮੱਧਮ ਚੱਲ ਰਹੀ ਸੀਗੀ, ਸੋ ਤਤਕਾਲ ਕਰਨ ਦੇ ਲਈ ਧੰਨਵਾਦ ਤੁਹਾਡਾ। ਸੋ ਸਿਮਰਨ ਜੀ, ਲੱਗਦਾ ਤੁਹਾਨੂੰ ਕਿ ਧਰਮ ਇੱਕ ਧਾਰਮਿਕ ਧਰਮ ਨਹੀਂ, ਇਹ ਜਿਹੜਾ ਦੁਸਹਿਰਾ ਆ ਇਹ ਧਾਰਮਿਕ ਸਮਾਗਮ ਹੈ, ਕੋਈ ਧਾਰਮਿਕ ਇਵੈਂਟ ਸੀਗਾ ਜਾਂ
ਸੀ? ਨਹੀਂ, ਬਟ ਬਣ ਗਿਆ, ਕਿਉਂਕਿ ਜਿਸ ਤਰ੍ਹਾਂ ਵੀਰ ਜੀ ਵੀ ਗੱਲ ਕਰਕੇ ਗਏ ਨੇ, ਹਰ ਧਰਮ ਨੂੰ ਅਸੀਂ ਆਪਣੇ ਅਕੋਰਡਿੰਗ ਟੂ ਮੋਡੀਫਾਈ ਕਰਦੇ ਹਾਂ ਹਰ ਚੀਜ਼ ਨੂੰ।
ਸੋ ਦੋਵੇਂ ਪਾਸੇ ਇੱਕੋ ਧਰਮ ਦੇ ਲੜਨ ਵਾਲੇ ਨੇ?
ਬਿਲਕੁਲ ਹੈ, ਇੱਕੋ ਪਾਸੇ ਹੀ ਨੇ, ਇੱਕੋ ਹੀ ਧਰਮ ਹੈ।
ਰਾਮ ਜੀ, ਭਗਵਾਨ ਰਾਮ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਨੇ
ਜੀ,
ਔਰ ਰਾਵਣ ਜਿਹੜਾ ਉਹ ਸ਼ਿਵ ਜੀ ਦਾ ਜਿਹੜਾ ਅਵਤਾਰ ਨਹੀਂ ਗਾ ਪਰ ਸ਼ਿਵ ਜੀ ਦਾ ਪੂਰਾ ਭਗਤ ਸੀਗਾ। ਔਰ ਇੱਥੇ ਇਹ ਵੀ ਗੱਲ ਆਉਂਦੀ ਹੈ ਕਿ ਜਦੋਂ ਇਹ ਵਰਦਾਨ ਲਏ ਨੇ ਰਾਵਣ ਨੇ ਸ਼ਿਵ ਜੀ ਤੋਂ
ਜੀ,
ਆਪਾਂ ਵੈਸੇ ਇਹਨੂੰ ਮੈਂ ਧਾਰਮਿਕ ਰੰਗਤ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦਾ, ਜਦੋਂ ਆਪਾਂ ਪੰਜ ਪਿਆਰਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਸਟੇਜ ਤੋਂ ਦਲਕਾਰਿਆ ਕਿ ਮੈਨੂੰ ਸਰ ਚਾਹੀਦੇ ਨੇ, ਤਾਂ ਇਕੱਲਾ ਇਕੱਲਾ ਉੱਠ ਕੇ ਜਾ ਕੇ ਬਹੁਤ ਭੱਜ ਗਏ ਸੀਗੇ, ਪਰ ਸਿਰਫ ਪੰਜ ਉੱਠੇ ਜਿਨ੍ਹਾਂ ਨੇ ਜਾ ਕੇ ਆਪਣਾ ਸਿਰ ਦਿੱਤਾ। ਪਰ ਰਾਵਣ ਨੇ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਸ਼ਿਵ ਜੀ ਨੇ ਸਿਰ ਨਹੀਂ ਮੰਗਿਆ ਸੀ ਉਸਦਾ, ਪਰ ਉਹਨੇ ਜਾ ਕੇ ਪਹਿਲਾਂ ਹੀ ਸਿਰ ਕਹਿੰਦੇ ਭੇਂਟ ਕਰਤਾ ਵੀ ਆਹ ਸਿਰ ਤੈਨੂੰ ਦਿੱਤਾ ਅਤੇ ਹੁਣ ਵਰ ਦੇ ਮੈਨੂੰ
ਜੀ।
ਸ਼ਿਵ ਜੀ ਨੇ ਮੰਗਿਆ ਨਹੀਂ ਸੀਗਾ ਸਿਰ
ਜੀ,
ਕਹਿੰਦੇ ਰਾਵਣ ਨੇ ਆਪ ਜਾ ਕੇ ਸਿਰ ਭੇਂਟ ਕਰ ਦਿੱਤਾ
ਜੀ।
ਸੋ ਦੋਨੇ ਪਾਸੇ ਇੱਕੋ ਧਰਮ ਦੇ, ਜਿੱਥੋਂ ਤੱਕ ਮੈਨੂੰ ਸਮਝ ਆਇਆ ਕਿ ਦੋਨੇ ਜਿਹੜੇ ਇੱਕੋ ਧਰਮ ਦੇ ਨਾਲ ਸੰਬੰਧਿਤ ਸਨ, ਔਰ ਇਸ ਦੇ ਵਿੱਚ ਰਾਮ ਭਗਵਾਨ ਰਾਮ ਦੀ ਜਿੱਤ ਹੋਈ ਅਤੇ ਰਾਵਣ ਜਿਹੜਾ ਹਾਰਿਆ, ਅਤੇ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਵਧੀ ਉੱਤੇ ਨੇਕੀ ਦੀ ਜਿੱਤ, ਕਿ ਵਾਕਈ ਵਧੀ ਉੱਤੇ ਨੇਕੀ ਦੀ ਜਿੱਤ ਸੀਗੀ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।
ਜਿਹੜਾ ਇਤਿਹਾਸਕਾਰ ਆ ਨਾ, ਇਹਨਾਂ ਨੇ ਜਿਵੇਂ ਸਰੂਪਨਿਖਾ ਸੀਗੀ ਇਹਦੀ, ਰਾਵਣ ਦੀ ਸਿਸਟਰ,
ਹਾਂਜੀ,
ਜਿਹਨੂੰ ਗਏ ਤੇ ਇਤਿਹਾਸਕਾਰ ਹੌਲੀ ਹੌਲੀ ਹਿਸਟਰੀ ਚੇਂਜ ਹੁੰਦੀ, ਜਿਵੇਂ ਆਪਾਂ ਕਹਿੰਦੇ ਨਾ ਇੱਜ਼ਤ ਲੁੱਟੀ ਉਹਨੂੰ ਕਹਿੰਦੇ ਨੱਕ ਵੱਟਣਾ। ਹਾਂਜੀ, ਉਹ ਨੱਕ ਐ ਨੀ ਕਿ ਤਲਵਾਰ ਨਾਲ ਵੱਟਦਾ ਸੀ ਜਿਵੇਂ ਆਪਾਂ ਰਮਾਇਣ ਚ ਦੇਖਦੇ ਹਾਂ, ਨੱਕ ਵੱਟਣਾ ਮਤਲਬ ਹੁੰਦਾ ਇੱਜ਼ਤ ਲੁੱਟੀ। ਹੁਣ ਕਿਸੇ ਦੀ ਭੈਣ ਦੀ ਇੱਜ਼ਤ ਲੁੱਟੀ, ਮੇਰੀ ਭੈਣ ਦੀ ਹੋਏ ਤਾਂ ਲਾਈਕ ਯੂ ਨੋ ਲਾਈਕ ਆਈ ਵਿਲ ਜਸਟ ਗੋ ਕਿਲ। ਬੇਸਿਕਲੀ ਲਾਈਕ ਹੁਣ ਇਹਨਾਂ ਦੀ ਜਾਤੀ ਜਿਵੇਂ ਦੋਨੇ ਸ਼ਿਵ ਜੀ ਦੇ ਦੋਨੇ ਪਾਸ ਸੀਗੇ ਨਾ,
ਰਾਮ ਜੀ ਭਗਵਾਨ ਰਾਮ ਜੀ ਨੇ ਵਿਸ਼ਨੂੰ ਦੇ ਅਵਤਾਰ ਦੱਸੇ ਜਾਂਦੇ ਨੇ।
ਹਾਂਜੀ, ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਇਹ ਸਾਰੇ ਇੱਕ ਹੀ ਸ਼ਕਤੀ ਤੋਂ ਹੋਏ ਆ ਨਾ, ਜਿਵੇਂ ਨਿਰੰਕਾਰ ਤੋਂ, ਇਹ ਕਹਿੰਦੇ ਤਾਂ ਅਵਤਾਰ ਵਿਸ਼ਨੂੰ ਦਾ ਹੀ ਆ, ਪਰ ਲਾਈਕ ਦੋਨੇ ਸ਼ਿਵ ਜੀ ਦੇ ਭਗਤ ਸੀ, ਮਤਲਬ ਮੰਨਦੇ ਤਾਂ ਲਾਈਕ ਹਿੰਦੂ ਜਿਹੜੇ ਮੇਨ ਉਹਨਾਂ ਸੀ। ਸੋ ਇਹਨਾਂ ਦੀ ਆਜ਼ਾਦੀ ਸੀਗੀ ਤੇ ਖੈਰ ਜਿਹੜਾ ਸ਼੍ਰੀ ਰਾਮ ਨੇ, ਸ਼੍ਰੀ ਰਾਮ ਭਗਵਾਨ ਉਹਨਾਂ ਨੇ ਜਿਹੜੇ ਬ੍ਰਦਰ ਸੀ ਉਹ ਧੋਕੇ ਨਾਲ ਹੀ ਉਹਨਾਂ ਦਾ ਗਏ ਰਾਵਣ ਕੋਲ, ਉਹਨਾਂ ਨੇ ਦੇਖਿਆ ਤੀਰ ਤੂਰ ਕੀਤੇ ਹੈਗੇ ਤੇ ਉਹ ਧੋਕੇ ਨਾਲ ਹੀ ਮਾਰਿਆ, ਕਿਉਂਕਿ ਸੋ ਉਹਨਾਂ ਦੀ ਜਾਤੀ ਦੋਸ਼ ਨਹੀਂ ਸੀਗੀ। ਲਾਈਕ ਕਿਸੇ ਦੀ ਭੈਣ ਦੀ ਇੱਜ਼ਤ ਲੁੱਟੀ ਜਾਏ ਤਾਂ ਯੂ ਵਾਂਟ ਸਿਟ ਕੁਆਇਟ, ਪਰ ਉਹਨਾਂ ਦਾ ਦੇਖੋ ਕਿ ਉਹਨਾਂ ਨੇ ਜਿਹੜਾ ਚੰਦਰਵਾਦ,
ਦੇਖੋ ਇਹ ਕਿਤੇ ਇਤਿਹਾਸ ਦੇ ਵਿੱਚ ਕਿਤੇ ਇਹ ਗੱਲ ਨਹੀਂ ਆਉਂਦੀ ਕਿ ਨੱਕ ਵੱਢਣ ਤੋਂ ਇਲਾਵਾ ਕੋਈ ਹੋਰ ਗੱਲ ਹੋਈ ਹੋਵੇ, ਇਤਿਹਾਸ ਦੇ ਵਿੱਚ ਸਿਰਫ ਇੰਨੀ ਹੀ ਗੱਲ ਆਉਂਦੀ ਹੈ ਕਿ ਉਸਦਾ ਨੱਕ ਵੱਢ ਦਿੱਤਾ ਗਿਆ।
ਹਾਂਜੀ, ਨੱਕ ਵੱਢਣਾ ਮਤਲਬ ਕੀ ਹੋਇਆ, ਨੱਕ ਵੱਢਣਾ ਆਏ ਤਾਂ ਨਹੀਂ, ਨੱਕ ਵੱਢਣਾ ਮਤਲਬ ਕੀ ਹੋਇਆ
ਜੀ,
ਉਹ ਤਾਂ ਹੌਲੀ
ਹੌਲੀ ਕਰੇ ਆਪਣੀ ਅੱਗੇ ਹੈ, ਪਰ ਇਤਿਹਾਸ ਦੇ ਵਿੱਚ ਇਸ ਤੋਂ ਵੱਧ ਕਿਤੇ ਜ਼ਿਕਰ ਨਹੀਂ ਆਉਂਦਾ ਗਾ ਕਿ ਇਸ ਤੋਂ ਵੱਧ ਵੀ ਕੁਛ ਹੋਇਆ ਹੋਵੇ। ਸਵੰਬਰ ਦੀ ਪ੍ਰਥਾ ਉਦੋਂ ਚੱਲਦੀ ਹੁੰਦੀ ਸੀਗੀ, ਔਰ ਜੋ ਸਰੂਪਨਖਾ ਹੈ ਉਹਦਾ ਮਨ ਆ ਗਿਆ ਸੀਗਾ ਲਕਸ਼ਮਣ ਦੇ ਉੱਤੇ, ਔਰ ਉਹਨਾਂ ਨੇ ਲਕਸ਼ਮਣ ਦੇ ਗਲ 'ਚ ਵਰਮਾਲਾ ਪਾਉਣੀ ਚਾਹੀ ਸੀਗੀ, ਔਰ ਲਕਸ਼ਮਣ ਨੇ ਕਿਹਾ ਨਹੀਂ ਮੈਂ ਨਹੀਂ ਵਿਆਹ ਕਰਵਾਉਣਾ ਗਾ, ਤੁਸੀਂ ਮੇਰੇ ਭਰਾ ਨਾਲ ਗੱਲ ਕਰ ਲਓ। ਭਰਾ ਦਾ ਉਸ ਸਮੇਂ ਆਲਰੇਡੀ ਵਿਆਹ ਹੋਇਆ ਸੀਗਾ, ਭਗਵਾਨ ਰਾਮ ਦਾ ਸੀਤਾ ਮਾਤਾ ਦੇ ਨਾਲ ਵਿਆਹ ਹੋਇਆ ਸੀਗਾ। ਸੋ ਉਹਨਾਂ ਨੇ ਫਿਰ ਜਾ ਕੇ ਭਗਵਾਨ ਨੂੰ ਰਾਮ ਨੂੰ ਪੁੱਛਿਆ ਅਤੇ ਰਾਮ ਜੀ ਕਹਿੰਦੇ ਕਿ ਨਹੀਂ ਲਕਸ਼ਮਣ ਨੂੰ ਹੀ ਪੁੱਛ ਲਓ। ਲਕਸ਼ਮਣ ਨੂੰ ਦੁਬਾਰਾ ਜਾ ਕੇ ਪੁੱਛਿਆ ਅਤੇ ਉਹਨੇ ਖਿੱਚ ਕੇ ਉਹਦਾ ਨੱਕ ਜਿਹੜਾ ਵੱਢ ਦਿੱਤਾ। ਇਤਿਹਾਸ ਦੇ ਵਿੱਚ ਇੰਨਾ ਕੁ ਸਾਨੂੰ
ਸੁਣਨ ਮਿਲਦਾ ਜੀ,
ਲਕਸ਼ਮਣ ਜੇਠ ਜਤੀ ਨੇ ਕੋਈ ਰਾਮ ਜੇਠ ਨਾ ਭਰਾਤਾ ਹੈ ਜੀ,
ਇਹ
ਗੁਰੂ ਨਾਨਕ ਜੀ ਹਾਂਜੀ ਭਗਤ ਨਾ ਕੋਈ ਹੈ ਜੀ, ਅਤੇ ਇਹ ਇਹ ਵੀ ਕਹਾਵਤ ਚੱਲਦੀ ਆਉਂਦੀ ਹੈ ਜੀ।
ਥੈਂਕ ਯੂ,
ਧੰਨਵਾਦ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ
ਵੀਰ ਜੀ,
ਮੇਰੇ ਵੱਲ ਗੱਲ ਇਸ ਤਰ੍ਹਾਂ ਹੈਗੀ ਹੈ, ਦੇਖੋ ਕਿ ਜਿਹੜਾ ਹਿੰਦੂਇਜ਼ਮ ਹੈ ਨਾ, ਇਹ ਬਹੁਤ ਪੁਰਾਣਾ ਧਰਮ ਹੈ
ਜੀ।
ਇਹ 10,000 ਸਾਲ ਆਲਮੋਸਟ ਤੁਸੀਂ ਕਹਿ ਸਕਦੇ, 5,000 ਸਾਲ ਪਹਿਲਾਂ ਮਹਾਭਾਰਤ ਹੋਈ ਸੀ। ਤੋ ਇਹ ਸਾਰੀਆਂ ਹੁਣ ਜੋ ਮਰਜ਼ੀ ਕਹਿ ਲਓ, ਚਾਹੇ ਇਹਨੂੰ ਤੁਸੀਂ ਕਹਾਣੀਆਂ ਕਹਿ ਲਓ, ਚਾਹੇ ਸੱਚ ਕਹਿ ਲਓ, ਜਾਂ ਝੂਠ ਕਹਿ ਲਓ। ਦੇਖੋ ਜੇ ਮੈਨੂੰ ਅੱਜ ਕੋਈ ਪੁੱਛੋ ਨਾ ਭਾਈ ਤੇਰੇ ਦਾਦੇ ਦੇ ਦਾਦੇ ਦਾ ਕੀ ਨਾਮ ਸੀ, ਮੈਨੂੰ ਨੀ ਪਤਾ
ਜੀ 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 ਜੀ।
ਮੈਂ ਤਾਂ ਇਹ ਤੇ ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਬਹੁਤ ਪੁਰਾਣੀ। ਰਹੀ ਦੂਸਰੀ ਗੱਲ, ਤੁਸੀਂ ਕਿਹਾ ਵੀ ਕੋਈ ਹੋਰ ਗੱਲ ਵੀ ਸੀ, ਹੁਣ ਕੱਲ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਆਪਣੇ ਰਮਾਇਣ ਦੀ ਆ ਰਿਹਾ ਸੀ, ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੋ ਮੈਂ ਦੇਖਿਆ ਉਹ ਤੇ ਸੀਰੀਅਲ ਜਾ ਰਿਹਾ, ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੋ ਰਾਵਣ ਸੀ ਉਹ ਤਾਂ ਬੜਾ ਪਾਵਰਫੁਲ ਬੰਦਾ ਸੀ ਤੇ ਗੁੱਸੇ ਵਾਲਾ ਬੜਾ ਸੀ ਤੇ ਹੰਕਾਰੀ ਵੀ ਸੀ। ਉਹ ਕਹਿੰਦੇ ਸਰੂਪਨਗਾ ਦੇ ਹਸਬੈਂਡ ਨੂੰ ਉਹਨੇ ਕਿਲ ਕੀਤਾ ਰਾਵਣ। ਸਰੂਪਨਗਾ ਨੂੰ ਪਤਾ ਸੀ ਵੀ ਮੇਰੀ ਇਹ ਭਰਾ ਚ ਇੰਨੀ ਪਾਵਰ ਹੈ, ਉਹਨੂੰ ਸਰੂਪਨਗਾ ਨੇ ਕਹਿੰਦੇ ਇਹ ਫੈਬਰੀਕੇਟ ਕੀਤੀ ਸਟੋਰੀ ਤੇ ਉਹਨੇ ਆਪਣਾ ਰਵੈਂਜ ਲਿੱਤਾ ਤੇ ਉਹਨੂੰ ਮਰਵਾਉਣ ਵਾਲਾ ਫਿਰ ਕੌਣ ਸੀ? ਭਵਿਸ਼ਨ। ਜੇ ਕਹਿੰਦੇ ਆ ਨਾ ਸਰਕਾ ਦੇਤੀ ਲੰਕਾ ਡਾਏ, ਇਹ ਭਵਿਸ਼ਨ ਨਾ ਰਾਮ ਨੂੰ ਦੱਸਦਾ। ਰਾਵਣ ਦਾ ਅੰਤ ਹੋਣਾ ਬੜਾ ਮੁਸ਼ਕਿਲ ਸੀ, ਇਹ ਬੜੀਆਂ ਮੁਸ਼ਕਿਲ ਹੈ ਜੀ ਗੱਲਾਂ ਪ੍ਰੂਵ ਕਰਨੀਆਂ, ਕੌਣ ਝੂਠਾ ਕੌਣ ਸੱਚਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ
ਦੇ ਭਵਿਸ਼ਨ ਦਾ ਰਾਵਣ ਦੇ ਨਾਲ ਕੀ ਰੌਲਾ ਸੀਗਾ?
ਭਵਿਸ਼ਨ ਦਾ ਰੌਲਾ ਇਹ ਸੀ ਕਿ ਭਵਿਸ਼ਨ ਦੀ ਜਿਹੜੀ ਵਾਈਫ ਸੀ ਉਹਨੂੰ ਵੀ ਰਾਵਣ ਨੇ ਕਹਿੰਦੇ ਚੱਕਿਆ ਸੀ। ਹੁਣ ਮੈਨੂੰ ਨੀ ਪਤਾ ਜੀ, ਮੈਂ ਤਾਂ ਜੋ ਦੇਖਦਾ ਵਾਚ ਕਰਦਾ ਦੱਸਦਾ, ਉਹਨੂੰ ਇਹਨੇ ਬੇਇੱਜ਼ਤ ਕਰਕੇ ਕੱਢਿਆ ਸੀ ਆਪਣੇ ਘਰ ਚੋਂ
ਜੀ। ਜੇਕਰ ਜੇਕਰ ਮਾਤਾ ਸੀਤਾ ਬਾਰੇ ਇੱਦਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਰਾਵਣ ਦੇ ਸੰਬੰਧ ਦੇ ਵਿੱਚ ਕਿ ਜਦੋਂ ਆਪਣੇ ਜਹਾਜ਼ ਦੇ ਵਿੱਚ ਲੈ ਕੇ ਵੀ ਆਏ ਉਹਨੂੰ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਰੱਖਿਆ ਵੀ ਤਾਂ ਵੱਖਰੇ ਮਹਿਲਾਂ 'ਚ ਰੱਖਿਆ, ਵੱਖਰੇ ਬਾਗ ਦਿੱਤੇ, ਦਾਸੀਆਂ ਦਿੱਤੀਆਂ, ਹੋਰ ਸਾਰਾ ਕੁਛ ਦਿੱਤਾ ਉਹਨਾਂ ਨੂੰ, ਅਤੇ ਬਿਲਕੁਲ ਕਦੇ ਉਸ ਦੇ ਨਾਲ ਇਸ ਦੀ ਐਸੀ ਕੋਈ ਹਰਕਤ ਨਹੀਂ ਕੀਤੀ ਗਈ। ਇਹ ਇਤਿਹਾਸ ਦੇ ਵਿੱਚ ਆਉਂਦਾ ਹੈ। ਅਤੇ ਜੇ ਉੱਥੇ ਰਾਵਣ ਨੂੰ ਇੰਨਾ ਸਟਰੋਂਗ ਕਰੈਕਟਰ ਦਾ ਵਿਅਕਤੀ ਦੱਸਿਆ ਜਾ ਰਿਹਾ ਤਾਂ ਫਿਰ ਆਪਣੀ ਭਰਜਾਈ ਦੇ ਲਈ ਕਿੱਥੇ ਉਹ ਕਰੈਕਟਰਲੈਸ ਹੋ ਗਿਆ?
ਨਹੀਂ ਉਹ ਮੈਂ ਗਲਤ ਕਹਿ ਗਿਆ ਜੀ, ਮੈਂ ਤੁਹਾਨੂੰ ਪਹਿਲਾਂ ਕਬੂਲ ਕਰ ਲਿਆ, ਮੈਂ ਗਲਤ ਕਹਿ ਗਿਆ। ਉਹ ਕਹਿੰਦੇ ਭਵਿਸ਼ਨ ਨੂੰ ਇਸ ਕਰਕੇ ਉਹਨੇ ਮਾਰਿਆ ਕੁੱਟਿਆ ਕੱਢਿਆ ਕਿਉਂਕਿ ਭਵਿਸ਼ਨ ਉਹਨੂੰ ਕਹਿੰਦਾ ਸੀ ਤਾਈ ਇਸਤਰੀ ਨੂੰ ਚਾਹੇ ਤੇਰਾ ਰਵੈਂਜ ਹੈ ਜਾਂ ਗੁੱਸਾ, ਤੈਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ, ਇਸ ਕਰਕੇ ਜੋ ਰਾਵਣ ਉਹ ਗੁੱਸਾ ਖਾ ਗਿਆ।
ਭਵਿਸ਼ਨ ਦਾ ਗੁੱਸਾ ਸੀਗਾ ਕਿ ਸੀਤਾ ਮਾਤਾ ਦੇ ਨਾਲ ਕਿਉਂ ਕੀਤਾ ਏਦਾਂ ਰਾਵਣ ਨੇ?
ਹਾਂ ਹਾਂ ਬਸ ਇੰਨੀ ਗੱਲ ਹੈ ਜੀ, ਬਾਕੀ ਰਹੀ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਲਾਸਟ ਫੋਨ ਬੰਦ ਕਰਦਾ, ਹੋਰ ਲੋਕ ਵੀ ਕਾਲਾਂ ਕਰਨਗੇ। ਦੇਖੋ ਹੁਣ ਐਗਜ਼ਾਮਪਲ 500 ਸਾਲ ਪੁਰਾਣਾ ਸਾਡਾ ਸਿੱਖਾਂ ਦਾ ਇਤਿਹਾਸ
ਜੀ ਜੀ,
ਤੇ ਸਾਨੂੰ ਸਭ ਨੂੰ ਪਤਾ ਹੈ, ਅਸੀਂ ਔਰੰਗਜ਼ੇਬ ਨੂੰ ਕੋਈ ਵੀ ਸਿੱਖ ਨੂੰ ਪੁੱਛ ਕੇ ਵੇਖ ਲਓ, ਕੋਈ ਔਰੰਗਜ਼ੇਬ ਨੂੰ ਲਾਈਕ ਨਹੀਂ ਕਰਦਾ। ਲੇਕਿਨ ਦੂਜੇ ਪਾਸੇ ਦੇਖ ਲਓ ਸਾਰੀ ਮੁਸਲਿਮ ਕਮਿਊਨਿਟੀ ਉਹ ਔਰੰਗਜ਼ੇਬ ਦੀ ਦੀਵਾਨੀ ਹੈ
ਜੀ,
ਕਿਉਂਕਿ ਔਰੰਗਜ਼ੇਬ ਕਿ ਇੱਕੋ ਹੀ ਇਹ ਸੀ ਹੰਕਾਰ ਸੀ ਰਾਵਣ ਵਾਂਗੂ, ਉਹ ਕਹਿੰਦਾ ਸੀ ਮੈਂ ਸਾਰੀ ਦੁਨੀਆਂ ਨੂੰ ਇਸਲਾਮ ਚ ਬਦਲ ਲਾਂਗਾ। ਉਹਦੀ ਇਸੀ ਗਲਤੀ ਕਾਰਨ ਉਹ ਮੇਰਾ ਜੋ ਵੀ ਉਹਨੇ ਕੀਤਾ ਗਲਤ ਕੀਤਾ, ਹੁਣ ਚਾਹੇ ਹੁਣ ਜੇ ਆਪਾਂ ਕੱਲ੍ਹ ਨੂੰ ਫਿਰ ਐਂ ਕਹਿ ਦਾਂਗੇ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਇਹ ਪਰਸਨਲ ਸੀ, ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਇਹਨੇ ਫਿਨਿਸ਼ ਕਰਵਾਇਆ, ਉਹਨਾਂ ਨੇ ਆਪਣੇ ਪਰਸਨਲ ਰਵੈਂਜ ਕਰਕੇ ਸਾਰਾ ਕੁਛ ਕੀਤਾ, ਹੁਣ ਚਾਹੇ ਤੁਸੀਂ ਇਹਨੂੰ ਕੁਰਬਾਨੀ ਦੇ ਲਓ।
ਇੱਥੇ ਤੱਕ ਔਰੰਗਜ਼ੇਬ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਲੜਾਈ ਦਾ ਸਵਾਲ ਆਉਂਦਾ, ਉੱਥੇ ਇੱਕ ਪਾਸੇ ਇਸਲਾਮ ਦੀ ਗੱਲ ਕਰਨ ਵਾਲਾ ਰਾਜਾ ਸੀਗਾ ਔਰ ਦੂਸਰੇ ਪਾਸੇ ਸਿੱਖਇਜ਼ਮ ਦੀ ਗੱਲ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਸੀਗੇ, ਪਰ ਇਹ ਤਾਂ ਦੋਨੇ ਇੱਕੋ ਧਰਮ ਦੇ ਵਿੱਚੋਂ ਨਹੀਂ ਹੈਗੇ ਕਿ ਭਗਵਾਨ ਰਾਮ ਜੀ ਤੇ ਰਾਵਣ ਜੀ?
ਦੇਖੋ ਗਰੇਵਾਲ ਸਾਹਿਬ ਗੱਲ ਏਦਾਂ ਵੀ ਇਹ ਤਾਂ ਅਸੀਂ ਮੰਨਦੇ ਹਾਂ ਨਾ, ਤੁਸੀਂ ਕਿਸੇ ਮੁਸਲਮਾਨ ਨੂੰ ਪੁੱਛ ਕੇ ਦੇਖੋ ਕੀ ਉਹ ਮੰਨਦਾ ਇਸ ਗੱਲ ਨੂੰ, ਉਹ ਕਹਿੰਦਾ ਨੋ ਤੁਸੀਂ ਗਲਤ ਹੋ। ਮੈਂ ਡਾਇਵਰਟ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਨੂੰ ਦੱਸ ਰਿਹਾ ਕਿ ਆਪਣੀ ਆਪਣੀ ਸੋਚ ਹੈ, ਮਰਜ਼ੀ ਤਰ੍ਹਾਂ ਅਸੀਂ ਉਹਨੂੰ ਮੰਨ ਲਈਏ, ਲੇਕਿਨ ਕਹਿਣ ਦਾ ਭਾਵ ਹੈ ਵੀ ਔਰੰਗਜ਼ੇਬ ਇੰਨਾ ਗਲਤ ਬੰਦਾ ਸੀ, ਉਹਨੇ ਇੰਨਾ ਕੁਛ ਕੀਤਾ ਮਾਸੂਮੀਅਤ ਨੂੰ ਸਾਰਿਆਂ ਨੂੰ ਮਾਰਿਆ, ਲੇਕਿਨ ਫੇਰ ਵੀ ਜਿਹੜੀ ਉਹਦੀ ਕੌਮ ਹੈ ਉਹਨੂੰ ਕਹਿੰਦੇ ਹੀ ਗ੍ਰੇਸ, ਕਿਉਂਕਿ ਉਹ ਰੋਜ਼ ਬੁੰਦਾ ਸੀ, ਖਾਦੀ ਬੁੰਦਾ ਸੀ, ਕਦੀ ਉਹਨੂੰ ਪਲੰਗ ਤੇ ਨਹੀਂ ਸੀ ਪੈਂਦਾ, ਫਰਸ਼ ਤੇ ਸੌਂਦਾ ਸੀ। ਜੇ ਹੁਣ ਉਹਦੀਆਂ ਉਹ ਗੱਲਾਂ ਤੇ ਜਾਓ ਫਿਰ ਤਾਂ ਰਾਵਣ ਦੇ ਮੁਕਾਬਲੇ 'ਚ ਹੈ, ਲੇਕਿਨ ਜੇ ਤੁਸੀਂ ਦੂਜੇ ਪਾਸੇ ਕੰਪੇਅਰ ਕਰੋ, ਉਹਨੇ ਜੋ ਗਲਤ ਕੰਮ ਕੀਤਾ ਉਹ ਸਾਰੀ ਦੁਨੀਆਂ ਸ਼ਕਲ ਦੇ ਥੂਥੂ ਕਰਦੀ ਹੈ। ਮੈਂ ਇੰਨਾ ਹੀ ਕਹਿਣਾ ਸੀ, ਆਈ ਹੋਪ ਮੈਂ ਕਿਸੇ ਦੀ ਫੀਲਿੰਗ ਨਹੀਂ
ਆਉਂਦੀ। ਜੀ ਜੀ ਜੀ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਦੋ ਤਿੰਨ ਕਾਲਾਂ ਅਸੀਂ ਹੋਰ ਲਵਾਂਗੇ, ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਦਾ ਬੁਲਟਾ ਕਿੰਨੀਆਂ। ਸੰਜਦੀਪ ਜੀ ਕਾਲ ਨੇ, ਚਾਰ ਕਾਲਾਂ ਨੇ ਹੁਣ, ਚਾਰ ਕਾਲ ਹੀ ਹੋਣਗੇ, ਉਸ ਤੋਂ ਬਾਅਦ ਅਸੀਂ ਹੋਰ ਕਾਲ ਨਹੀਂ ਲੈ ਸਕਾਂਗੇ ਔਰ ਸੰਕੋਚ ਕੇ ਥੋੜ੍ਹੀ ਜਿਹੀ ਆਪਣੀ ਗੱਲਬਾਤ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਹੈ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ
ਭਾਜੀ, ਬਾਕੀ ਦਾ ਕਾਲਰ ਸਾਰਾ ਕੁਛ ਹੀ ਦੱਸ ਗਏ ਆ। ਜਿਹੜਾ ਜਿਹੜਾ ਸੀਤਾ ਦਾ ਵੀ ਸੋਮਵਾਰ ਸੀ ਜਾਂ ਸੀਗਾ, ਜਿਹੜਾ ਰਾਵਣ ਜੀ ਦੇ ਵਿੱਚ ਪਹੁੰਚਿਆ ਸੀਗਾ ਧਨੁਸ਼ ਚੱਕਣ ਵਾਸਤੇ ਜਾਂ ਕੋਈ ਵੀ ਜਿਹੜਾ ਆਪਣਾ ਦਿਖਾ ਲੈਣ ਵਾਸਤੇ ਜੌਹਰ, ਤੇ ਉਸ ਵੇਲੇ ਵੀ ਇਸ ਹਿੰਦੂਇਜ਼ਮ ਨੇ ਉਹਨੂੰ ਇਹ ਕਹਿਤਾ ਸੀ ਵੀ ਤੇਰੀ ਲੰਕਾ ਚ ਅੱਗ ਲੱਗ ਗਈ ਆ, ਤੇ ਓਹਨੂੰ ਆਪਣੀ ਲੰਕਾ ਬਚਾਉਣ ਵਾਸਤੇ ਭੱਜਣਾ ਪਿਆ ਸੀ ਤੇ ਉਹ ਸਵੰਬਰ ਦੇ ਵਿਚ ਵੀ ਨਾ ਚੀਟਿੰਗ ਕੀਤੀ ਗਈ ਸੀਗੀ ਤੇ ਬਾਕੀ ਚੀਟਿੰਗ ਕੀਤੀ ਔਰ ਜਦ ਨੂੰ ਜਿਹਲੇ ਵਾਪਸ ਆਇਆ ਉਹਨੂੰ ਜਿਹਲੇ ਪਤਾ ਲੱਗਾ ਵੀ ਲੰਕਾ ਚ ਤਾਂ ਗਲਾਈ ਨੀ ਸੀ ਮੈਨੂੰ ਝੂਠ ਬੋਲ ਕੇ ਇਹਨਾਂ ਨੇ ਤੋੜ ਦਿੱਤਾ ਸੀ ਜਿਹਲੇ ਵਾਪਸ ਆਇਆ ਜਦ ਨੂੰ ਦੈਟ ਦਾ ਹੋਲ ਥਿੰਗ ਵਾਜ਼ ਆਲ ਓਵਰ ਤਾਂ ਉੱਥੇ ਵੀ ਇਹਨਾਂ ਚੀਟਿੰਗ ਹੋਈ ਸੀ ਬਾਕੀ ਦੂਜਾ ਰਾਵਣ ਨੇ 10 ਸਿਰ ਦਿੱਤੇ ਸੀਗੇ ਜੀ ਇਸੇ ਕਰਕੇ ਉਹਦਾ 10 ਸਿਰ ਲਾਏ ਜਾਂਦੇ ਆ ਫਿਰ ਇੱਕ ਦਿੱਤਾ ਸੀ ਤੇ ਮੰਨੇ ਨੀ ਸੀ ਪਰਮਾਤਮਾ ਤੇ ਫਿਰ ਉਹਨਾਂ ਨੇ ਸਿਰ ਦੁਬਾਰਾ ਉਹਨਾਂ ਦਾ ਲੱਗਾ ਸਿਰ ਤੇ ਫਿਰ ਉਹਨਾਂ ਨੇ ਇਹਨਾਂ ਨੇ 10 ਵਜੇ ਸਿਰ ਵੱਢ ਕੇ ਰੱਖ ਦਿੱਤਾ ਸੀ ਵੀ ਜਿਹੜੀ ਸ਼ਕਤੀ ਮੈਂ ਚਾਹੁੰਦਾ ਆ ਉਹ ਮੈਨੂੰ ਮਿਲਣੀ ਚਾਹੀਦੀ ਆ ਤੇ ਉਹਨਾਂ ਨੇ ਉਹ ਸ਼ਕਤੀ 10 ਸਿਰ ਸਰ ਦੇ ਕੇ ਲਈ ਸੀ ਬਾਕੀ ਰੈਸਟ ਆਫ ਦਾ ਥਿੰਗਸ ਆਰ ਟੋਟਲੀ ਡਿਫਰੈਂਟ ਠੀਕ ਆ ਉਹਨਾਂ ਨੇ ਇਹਨਾਂ ਉਹਨਾਂ ਨੂੰ ਸਾਂਭ ਕੇ ਰੱਖਿਆ ਦੈਟਸ ਗੁੱਡ ਐਵਰੀਥਿੰਗ ਇਜ਼ ਗੁੱਡ ਕੋਈ ਉਹਨਾਂ ਚ ਗੁੱਸਾ ਨੀ ਸੀਗਾ ਕੋਈ ਰਾਵਣ ਦੇ ਵਿੱਚ ਹੀ ਵਾਜ਼ ਅ ਬ੍ਰਹਮ ਗਿਆਨੀ ਜਿਹਨਾਂ ਨੂੰ ਸਾਰੇ ਵੇਦ ਯਾਦ ਸੀ ਸਾਰਾ ਕੁਝ ਸਿਰਫ ਇਹੀ ਸੀਗਾ ਕਿ ਜਿਹੜਾ ਮਾਰਨ ਵਾਲਾ ਵੀ ਉਹਦਾ ਉਹਨੇ ਭਰਾ ਨੇ ਸਿਰਫ ਉਹਨਾਂ ਦੀ ਆਪਣੇ ਭਰਾਵਾਂ ਦੀ ਲੜਾਈ ਸੀ ਇਸ ਕਰਕੇ ਉਹਨੇ ਧੋਖਾ ਕੀਤਾ ਤਾਂ ਉਹਨੂੰ ਮਰਵਾਤਾ ਨਹੀਂ ਤਾਂ ਕਦੀ ਨੀ ਸੀ ਤਾਂ ਹੀ ਕਹਿੰਦੇ ਉਦਾਂ ਉਹਨਾਂ ਨੇ ਕੋਈ ਕਿਸੇ ਨਾਲ ਗਲਤ ਕੰਮ ਨਹੀਂ ਸੀ ਬ੍ਰਹਮ ਗਿਆਨੀ ਸੀ ਹੀ ਕੈਨ ਨੈਵਰ ਡੂ ਐਨੀਥਿੰਗ ਰੋਂਗ ਵਿਦ ਐਨੀ ਅਦਰ ਪਰਸਨ
ਆਲਰਾਈਟ ਥੈਂਕ ਯੂ ਤੁਹਾਡੀ ਕਾਲ ਦੇ ਲਈ ਅਗਲੀ ਕਾਲ ਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਬਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਅੱਛਾ ਬਾਈ ਜਿਹੜੇ 10 ਸਿਰਾਂ ਦੀ ਗੱਲ ਹੈ ਨਾ ਉਹ ਦੱਸਦੇ ਸੀ ਵੀ ਪੂਰੇ ਜਿਹੜੇ ਚੋਟੀ ਦੇ ਆ ਕਹਿ ਲਈਏ ਨਾ ਆਪਾਂ ਵੀ ਬੰਦੇ ਜਿਹੜੇ ਐਜੂਕੇਟਡ ਉਹ ਦਸਾਂ ਜਿਹਨਾਂ ਦਾ ਇਕੱਲਿਆ ਦਿਮਾਗ ਸੀਗਾ ਓਦਾਂ ਨੀ ਸੀਗਾ ਵੀ ਕੋਈ ਇਉਂ ਸੀਗਾ ਵੀ ਉਹ
ਜੀ
ਅੱਛਾ ਦੂਜੀ ਗੱਲ ਇਹ ਜਿਹੜੇ ਹੁਣ ਭਾਈ ਸਾਹਿਬ ਦੱਸ ਕੇ ਗਏ ਆ ਉਹਦੇ ਨਾਲ ਕਰੀ ਚੀਟਿੰਗ ਇਹਨਾਂ ਨੇ ਉਹਨੂੰ ਕਹਿੰਦਾ ਲੰਕਾ ਨੂੰ ਸੀਗਾ ਸਵੰਬਰ ਉਹ ਜਿਹਦਾ ਸੀ ਇਹਨਾਂ ਨੂੰ ਪਤਾ ਸੀ ਵੀ ਉਹ ਤੋਂ ਅਸੀਂ ਹਾਰਾਂਗੇ ਸਾਰੇ ਇਹ ਜਿਹੜੇ ਰਾਮ ਤੇ ਦੂਜੇ ਸੀ ਇਹਨਾਂ ਨੇ ਕਿਹਾ ਵੀ ਉੱਥੇ ਅੱਗ ਲੱਗ ਗਈ ਉਹ ਉੱਧਰ ਨੂੰ ਭੱਜਿਆ ਤੇ ਆਉਂਦਿਆਂ ਨੂੰ ਇਹਨਾਂ ਨੇ ਉਹ ਸਾਰਾ ਕੰਮ ਖਤਮ ਕਰਤਾ
ਹਨਾ
ਇਹ ਵੀ ਇੱਕ ਪਾਰਟ ਸੀਗਾ ਹਨਾ ਹੋਰ ਪਾਰਟ ਦੇਖੋ ਵੀ ਉਹ ਬੰਦਾ ਰਾਵਣ ਦਾ ਆ ਕੇ ਕਿੱਡੀ ਛੇਤੀ ਆ ਕੇ ਮੁੜਿਆ ਜਾਂ ਅਟੈਕ ਕਰਿਆ ਜਾਂ ਲੜਿਆ ਇਹ ਆਪਣੇ ਕਹੀ ਜਾਂਦੇ ਰਾਮ ਹੋਰੀ ਸਨੀ ਕਿੰਨਾ ਚਿਰ ਪੌੜੀ ਬਣਾਉਂਦੇ ਰਹੇ ਉੱਧਰ ਨੂੰ ਜਾਣ ਵਾਸਤੇ
ਹਨਾ
ਇਹ ਕਈ ਗੱਲਾਂ ਆਪਸ ਵਿੱਚ ਉਹ ਕੰਟਰਾਡਿਕਟ ਹੈਗੀਆਂ
ਹਨਾ
ਇਹਨਾਂ ਦੇ ਮਤਲਬ ਹੈਗਾ ਆਪਦਾ ਵਿਸ਼ਵਾਸ ਦਾ ਉਹ ਮੈਟਰ ਆ ਉਹਦਾ ਆਪਾਂ ਕੁਛ ਕਹਿ
ਅੱਛਾ ਜਦੋਂ ਮੇਰੀ ਲਿਮਿਟਡ ਨੌਲੇਜ ਹੈ ਮੈਂ ਆਪਣੇ ਸੋਚਾਂ ਦੱਸ ਦਵਾਂ ਕਿ ਨੌਲੇਜ ਲੈ ਰਿਹਾ ਆਪਣੇ ਸੋਚਾਂ ਤੋਂ ਇਸ ਸਮੇਂ ਅੱਛਾ ਜਦੋਂ ਰਾਵਣ ਨੂੰ ਇਹ ਕਹਿ ਦਿੱਤਾ ਗਿਆ ਸਵੰਬਰ ਦੇ ਦੌਰਾਨ ਕਿ ਤੇਰੀ ਲੰਕਾ ਨੂੰ ਅੱਗ ਲੱਗੀ ਹੈ ਤਾਂ ਫਟਾਫਟ ਜਾ ਕੇ ਤੇ ਲੰਕਾ ਤੋਂ ਵਾਪਸ ਆ ਗਿਆ
ਹਾਂਜੀ ਉਹ ਜਦੋਂ ਗਿਆ ਉੱਥੇ ਅੱਗ ਕੋਈ ਲੱਗੀ ਹੈ ਨਹੀਂ ਸੀ
ਤੇ ਸਵੰਬਰ ਉਸੇ ਦਿਨ ਹੀ ਵਾਪਸ ਆ ਗਿਆ
ਮਤਲਬ ਉਸੇ ਦਿਨ ਆ ਗਿਆ ਉਦੋਂ ਨੂੰ ਉਹ ਖਤਮ ਹੋ ਗਿਆ ਜਿਹੜਾ ਸੀਗਾ
ਉਦੋਂ ਨੂੰ ਸਵੰਬਰ ਖਤਮ ਹੋ ਗਿਆ ਪਰ ਜਦੋਂ ਭਗਵਾਨ ਰਾਮ ਜੀ ਹਨੂੰਮਾਨ ਸੈਨਾ ਤਿਆਰ ਕਰਕੇ ਜਾਂਦੇ ਨੇ ਜੋ ਹਨੂੰਮਾਨ ਨੂੰ ਸਮਾਂ ਲੱਗਿਆ ਲੰਕਾ ਤੱਕ ਜਾਣ ਦਾ ਉਹ ਬਹੁਤ ਜ਼ਿਆਦਾ ਲੱਗਿਆ
ਉਹ ਤਾਂ ਬਹੁਤ ਬ੍ਰਿਜ ਬਣਾਉਂਦੇ ਰਹੇ ਕਿੰਨੇ ਚਿਰ ਹੁਣ ਵੀ ਕਹਿੰਦੇ ਜਿਹੜਾ ਰਾਮ ਸੇਤੂ ਹੈਗਾ ਤੋੜ ਨੀ ਦਿੱਤਾ ਪਿੱਛੇ ਜੇ ਵੀ ਹੈਗਾ ਉਹ
ਜੀ 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 ਜੀ
ਫਿਰ ਜਿਹੜੇ ਹਿਸਾਬ ਨਾਲ ਉਹ ਆ ਸਕਦੀ ਇਹ ਕਿਉਂ ਨੀ ਜਾ ਸਕੇ ਉਸ ਹਿਸਾਬ ਨਾਲ
ਹਨਾ
ਬਾਕੀ ਇੱਕ ਹੋਰ ਮੈਂ ਤੁਹਾਨੂੰ ਕਰਦਾ ਜੀ ਗੱਲ ਜਿਵੇਂ ਹੁਣ ਮੈਨੂੰ ਸ਼ੌਂਕ ਆ ਹੁਣ ਮੈਂ ਹੈ ਤਾਂ ਸਿੱਖ ਹਾਂ ਪਰ ਮੈਂ ਪੜ੍ਹਦਾ ਰਹਿੰਦਾ ਜਿਵੇਂ ਜਾਂ ਏਦਾਂ ਸਾਰੇ ਹਨਾ ਹੁਣ ਜਿਹੜਾ ਭਗਵਾਨ ਆ ਨਾ ਭਗਵਾਨ ਇੱਕ ਤੁਸੀਂ ਰੱਬ ਨੂੰ ਭਗਵਾਨ ਨੀ ਕਹਿੰਦੇ ਹੈਗੇ ਭਗਵਾਨ ਇੱਕ ਜਿਵੇਂ ਤੁਸੀਂ ਕੋਈ ਪੈਗੰਬਰ ਕਹਿ ਲਓ ਜਾਂ ਇਸ ਟਾਈਪ ਦੀ ਇੱਕ ਕੈਟਾਗਰੀ ਆ ਬੰਦੇ ਦੀ ਜਿਹੜਾ ਹਿੰਦੂ ਹੈ ਜਿਵੇਂ ਕਹਿੰਦਾ ਸ਼ਾਇਦ ਬਹੁਤੇ ਹਿੰਦੂਆਂ ਨੂੰ ਨਾ ਪਤਾ ਹੋਵੇ ਉਹ ਜਿਹੜਾ ਰੱਬ ਆ ਉਹਨੂੰ ਈਸ਼ਵਰ ਕਹਿੰਦੇ ਆ ਉਹ ਵੱਖਰੀ ਚੀਜ਼ ਆ ਹਨਾ ਭਗਵਾਨ ਰਾਮ ਹੈ ਜਿਹੜਾ ਇਹ ਇਸ ਤਰ੍ਹਾਂ ਦਾ ਮਤਲਬ ਮੰਨਿਆ ਗਿਆ ਜਿਵੇਂ ਤੁਸੀਂ ਬਹੁਤ ਚੋਟੀ ਦਾ ਰਾਜਾ ਕਹਿ ਲਓ ਹੁਣ ਤਾਂ ਬਹੁਤ ਕੁਛ ਹੋਰ ਹੀ ਬਣਾਈ ਬੈਠੇ ਆ
ਹਨਾ
ਇਵੇਂ ਤੁਸੀਂ ਜਿਹੜੀ ਭਗਵਤ ਗੀਤਾ ਉਹਦੇ ਮੇਰੇ ਖਿਆਲ 5 ਅਧਿਆਏ ਚ ਸ਼ਾਇਦ ਹੈ ਜੀ ਇਹ ਜਿਹੜਾ ਅਰਜਨ ਨੂੰ ਉਪਦੇਸ਼ ਆ ਹਨਾ ਉਹ ਕਹਿੰਦੇ ਵੀ ਜੇ ਤੂੰ ਬੁੱਤ ਪੂਜੇਗਾ ਹਨਾ ਤਾਂ ਤੇਰੀ ਜਿਹੜੀ ਬੁੱਧੀ ਨਸ਼ਟ ਹੋ ਜੂਗੀ ਤੇ ਤੂੰ ਬਿਲਕੁਲ ਨਿਕੰਮਾ ਹੋ ਜਾਏਗਾ ਹਨਾ ਪਰ ਹੁਣ ਤੁਸੀਂ ਦੇਖੋ ਵੀ ਇੱਥੇ ਹੁਣ ਕੀ ਹੋ ਰਿਹਾ ਹਨਾ ਮੈਨੂੰ ਇਉਂ ਲੱਗਦਾ ਵੀ ਇਹ ਆਪਾਂ ਨਹੀਂ ਦਖਲਅੰਦਾਜ਼ੀ ਕਰਨੀ ਚਾਹੀਦੀ ਚਲੋ ਇਹਨਾਂ ਦੀ ਖੁਸ਼ੀ
ਜੀ 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 ਬਿਲਕੁਲ
ਇਹ ਅਸਲੀ ਜਿਹੜਾ ਸਨਾਤਨ ਧਰਮ ਹੈ ਨਾ ਜੀ ਉਹ ਨਹੀਂ ਹੈਗਾ ਇਹ ਤਾਂ ਪਤਾ ਨੀ ਕੀ
ਤੁਸੀਂ ਇਹ ਮੰਨਦੇ ਹੋ ਕਿ ਜਿਹੜਾ ਦੁਸਹਿਰਾ ਹੈ ਇੱਕ ਧਾਰਮਿਕ ਸਮਾਗਮ ਹੈ ਕਿ ਧਾਰਮਿਕ ਸਮਾਗਮ ਨਹੀਂ ਹੈਗਾ
ਨਹੀਂ ਧਾਰਮਿਕ ਸਮਾਗਮ ਨਹੀਂ ਇਹ ਕੀ ਆ ਦੇਖੋ ਬੇਸਿਕਲੀ ਜੇ ਤੁਸੀਂ ਇਹਦੇ ਪਿੱਛੇ ਭਾਵਨਾ ਵੇਖਦੇ ਆ ਨਾ ਵੀ ਜੇ ਕਿਸੇ ਇੱਕ ਫਿਰਕੇ ਨਾਲ ਜਿਹੜੀ ਉਹ ਮਾੜੀ ਗੱਲ ਹੋਈ ਆ ਉਹਨੂੰ ਤੁਸੀਂ ਭੁੱਲਣਾ ਨੀ ਉਹਨੂੰ ਵਾਰ ਵਾਰ ਹਰੇਕ ਸਾਲ ਉਹਨੂੰ ਮੈਮੋਰਾਈਜ਼ ਕਰਨਾ ਮੈਮੋਰਾਈਜ਼ ਕਰਕੇ ਫਿਰ ਤੁਸੀਂ ਉਹਨੂੰ ਹੇਟ ਕਰਨੀ ਆ ਉਹ ਬੰਦਿਆਂ ਨੂੰ ਤੁਸੀਂ ਜਿਵੇਂ ਹੁਣ ਆਪਾਂ ਕਹੀਏ ਵੀ 84 ਚ ਆਹਾ ਹੋਇਆ ਹਨਾ ਆਪਾਂ ਹਰੇਕ ਸਾਲ ਉਹ ਕਰੀਏ ਉਹ ਹਨਾ ਫਿਰ ਉਹ ਫਿਰ ਮੈਂ ਆਪਾਂ ਨੂੰ ਹੁਣ ਜਿਵੇਂ ਆਮ ਬੰਦੇ ਕਹੀ ਜਾਂਦੇ ਭੁੱਲ ਜਾਓ ਹਨਾ ਜਾਂ ਹੋਰ ਵੀ ਇਹੋ ਜਿਹਾ ਕੁਛ ਪਰ ਇਹ ਇੱਕ ਕਿਸੇ ਚੀਜ਼ ਨੂੰ ਮੈਮੋਰਾਈਜ਼ ਕਰਨਾ ਅਗੇਨ ਐਂਡ ਅਗੇਨ ਤੇ ਉਸ ਚੀਜ਼ ਨੂੰ ਨਾ ਖਤਮ ਹੋਣ ਦੇਣਾ ਇਹ ਆ। ਤੁਸੀਂ ਮਤਲਬ ਧਰਮ ਧਾਰਮਿਕ ਵਾਲੀ ਤਾਂ ਮੇਰੇ ਹਿਸਾਬ ਨਾਲ ਧਾਰਮਿਕ ਦੇਖੋ ਜੀ ਹੁਣ ਇਹ ਚ ਦੋ ਗੱਲਾਂ ਧਰਮ ਕੀ ਹੈ ਦੁਸ਼ਮਣ ਸੱਚਾ ਹੋਵੇ ਇੱਕ ਟਾਈਮ ਤੁਸੀਂ ਉਹਦੇ ਨਾਲ ਖੜ ਜਾਣਾ ਦੂਜਾ ਪਾਸ ਛੱਡ ਕੇ ਹਨਾ ਭਲਾ ਥੋੜਾ ਜਿੰਨਾ ਮਰਜ਼ੀ ਹੁਣ ਇਹ ਧਰਮ ਹੈ ਕੀ ਹੈ ਜੀ ਇੱਥੇ ਹਨਾ ਜੇ ਤਾਂ ਇਹਨੂੰ ਆਪਾਂ ਧਰਮ ਇਹ ਹੈ ਵੀ ਤੁਸੀਂ ਜੇ ਮਤਲਬ ਤੁਹਾਡੀ ਭਾਵਨਾ ਦੇ ਲੋਕਾਂ ਦੇ ਨਾਲ ਖੜਦੇ ਹੋ ਹਨਾ ਇੱਥੇ ਤਾਂ ਨਿੱਜੀ ਲੜਾਈ ਆ ਇਹ ਸਾਰੀ ਟੋਟਲ ਤੁਸੀਂ ਹੁਣ ਆਪਾਂ ਰਮਾਇਣ ਮੁੜ ਤੋਂ ਵੀ ਦੇਖਦੇ ਰਹੇ ਹਾਂ ਜਾਂ ਇਹ ਵੀ ਆ ਸਾਰਾ ਮੈਨੂੰ ਤੁਸੀਂ ਮਨੁੱਖਤਾ ਵਾਸਤੇ ਜਾਂ ਇੱਕ ਚੀਜ਼ ਉਹ ਦਿਖਾ ਦੇ ਵੀ ਆਹ ਲੜਾਈ ਹੋਈ ਆ ਹੁਣ ਆਪਾਂ ਬਾਇਸ ਨੀ ਹੈਗੇ ਹੁਣ ਇਹ ਜੇ ਸਿੱਖ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਜਿਹੜੇ ਸਾਰੇ ਜਾਂ ਗੁਰੂ ਸਾਹਿਬਾਂ ਦੀਆਂ ਜਾਂ ਹੋਰ ਵੀ ਜਿੰਨੀਆਂ ਵੀ ਲੜਾਈਆਂ ਤੁਸੀਂ ਦੇਖ ਲਓ ਹਨਾ ਉਹ ਚ ਤੁਸੀਂ ਮੈਨੂੰ ਨਿੱਜੀ ਇੱਕ ਵੀ ਲੜਾਈ ਦਿਖਾ ਦਿਓ ਵੀ ਉਹਨਾਂ ਨੇ ਆਪਦਾ ਹੁਣ ਜੇ ਗੁਰੂ ਸਾਹਿਬ ਸੀ ਆਪਣੇ ਉਹਨਾਂ ਨੇ ਆਪਦੇ ਕਿਲੇ ਕੋਲੇ ਬਣਾ ਕੇ ਤੇ ਟੌਰ ਨਾ ਰਹਿਣਾ ਹੁੰਦਾ ਤਾਂ ਆਰਾਮ ਨਾਲ ਰਹੀ ਜਾਂਦੇ ਉਹਨਾਂ ਨੂੰ ਕਿਹੜਾ ਪੁੱਛਦਾ ਸੀ ਕੋਈ ਹਨਾ ਈਵਨ ਮੌਕੇ ਦੇ ਉਹਨਾਂ ਟਾਈਮਾਂ ਚ ਵੀ ਆ ਮੁਗਲ ਵੀ ਤੇ ਹੋਰ ਵੀ ਜਦੋਂ ਨਵਾਬ ਕਪੂਰ ਸਿੰਘ ਨੂੰ ਆਹ ਆਪਣੀ ਦਿੱਤੀ ਸੀ ਆਪਣੀ ਕੀ ਆਹ
ਫਿਰ ਸਮੇਂ ਦੇ ਨਾਲ ਮੇਰੇ ਵੀਰ ਸਾਰਾ ਫਰਕ ਪੈਂਦਾ ਰਹਿੰਦਾ ਜਿਵੇਂ ਹੁਣ ਆਪਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ
ਨਵਾਬੀ ਦਿੱਤੀ ਸੀ ਉਹ ਇਹ ਮੁਗਲ ਕਹਿੰਦੇ ਵੀ ਛੱਡੋ ਅਸੀਂ ਨੀ ਤੁਹਾਡੇ ਨਾਲ ਸਿੱਖਾਂ ਅਸੀਂ ਪੰਜਾਬ ਚ ਤੁਹਾਨੂੰ ਡੱਕਾ ਨੀ ਕਹਿੰਦੇ ਆਹ ਚੱਕੋ ਨਵਾਬੀ ਤੇ ਨਾ ਅਸੀਂ ਤੁਹਾਡੇ ਲਈ ਟੈਕਸ ਤੇ ਤੁਸੀਂ ਆਪਦਾ ਇੰਜੋਏ ਕਰੋ ਅਸੀਂ ਨੀ ਤੁਹਾਡੇ ਨਾਲ ਪੰਗਾ ਲੈਂਦੇ ਹਨਾ ਇਹ ਸਾਰੀ ਹਿਸਟਰੀ ਦੀ ਗੱਲ ਆ ਪਰ ਸਿੱਖਾਂ ਨੇ ਫੇਰ ਵੀ ਨੀ ਉਹ ਮੰਨੀ ਨੀ ਗੱਲ ਕਹਿੰਦੇ ਵੀ ਅਸੀਂ ਤਾਂ ਹੱਕ ਸੱਚ ਦੀ ਗੱਲ ਕਰਾਂਗੇ ਹਨਾ ਸੋ ਇਹ ਹੁਣ ਡਿਪੈਂਡ ਕਰਦਾ ਜੀ ਤੁਸੀਂ
ਆਪਣੀ ਗੱਲ ਚੱਲੀ ਸੀਗੀ ਕਿ ਤਸਵੀਰਾਂ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਦੇਖਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਤਸਵੀਰਾਂ ਨੇ ਜਦੋਂ ਕਿਤੇ ਬਾਹਰ ਜੰਗਲਾਂ 'ਚ ਬੈਠੇ ਹੋਈਆਂ ਸਾਡੇ ਸਾਹਮਣੇ ਆਉਂਦੀਆਂ ਨੇ ਉੱਥੇ ਮਖਮਲੀ ਗੱਦੇ ਲੱਗੇ ਹੁੰਦੇ ਨੇ ਪਿੱਛੇ ਵਧੀਆ ਉਹ ਗੋਲ ਸਿਰਹਾਣਾ ਰੱਖਿਆ ਹੁੰਦਾ ਅਤੇ ਆਸੇ ਪਾਸੇ ਹੋਰ ਫੁੱਲ ਰੱਖੇ ਹੁੰਦੇ ਨੇ ਸਾਰਾ ਕੁਛ ਰੱਖਿਆ ਹੁੰਦਾ ਅਤੇ ਜੰਗਲ ਦੇ ਵਿੱਚੋਂ ਉਹ ਸਾਰਾ ਕੁਛ ਆਉਣਾ ਉੱਥੇ ਇਹ ਆਪਣੀ ਜਿਹੜੀ ਆਪਾਂ ਜਿਸ ਤਰ੍ਹਾਂ ਦਾ ਸਤਿਕਾਰ ਦੇਣਾ ਸ਼ੁਰੂ ਕਰ ਦਿੰਦੇ ਹਾਂ ਜਿਸ ਦੇ ਵਿੱਚ ਆਪਣੀ ਸ਼ਰਧਾ ਬਣ ਜਾਂਦੀ ਹੈ ਫਿਰ ਅਸੀਂ ਉਹਨੂੰ ਆਪਣੇ ਵਰਗਾ ਆਪਣੇ ਢੰਗ ਦੇ ਨਾਲ ਬਣਾਉਂਦੇ ਹਾਂ ਵੀ ਇਹ ਨਹੀਂ ਸੋਚਦੇ ਕਿ ਗੁਰੂ ਨਾਨਕ ਦੇਵ ਜੀ ਇੱਕ ਆਮ ਵਿਅਕਤੀ ਵਾਂਗ ਉਹਨਾਂ ਨੇ ਉਦਾਸੀਆਂ ਕੀਤੀਆਂ ਜੰਗਲਾਂ 'ਚ ਗਏ ਆਪਣੇ ਪਰਬਤਾਂ 'ਤੇ ਗਏ ਰੇਗਿਸਤਾਨਾਂ ਦੇ ਵਿੱਚ ਗਏ ਪਰ ਉੱਥੇ ਵੀ ਜਦੋਂ ਅਸੀਂ ਉਹਨਾਂ ਦੀਆਂ ਤਸਵੀਰਾਂ ਬਣਾਉਣੀਆਂ ਦੇਖਦੇ ਹਾਂ ਕਿ ਉੱਥੇ ਆਸੇ ਪਾਸੇ ਉਹ ਪਾਣੀ ਦਾ ਕਰਮੰਡਲ ਪਿਆ ਆ ਅਤੇ ਹੋਰ ਪਿਆ ਆ ਪੱਖੇ ਝੁਲ ਰਹੇ ਨੇ ਸਾਰਾ ਕੁਛ ਹੋ ਰਿਹਾ ਸੇਮ ਥਿੰਗ ਲਾਈਕ ਜਿਹੜੇ ਬਾਕੀ ਗੁਰੂ ਸਾਹਿਬਾਨ ਦੀਆਂ ਆਪਾਂ ਤਸਵੀਰਾਂ ਨੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਜਿਸ ਤਰ੍ਹਾਂ ਦੇ ਵਸਤਰ ਪਹਿਨਾਏ ਜਾਂਦੇ ਨੇ ਜਾਂ ਜਿਸ ਤਰ੍ਹਾਂ ਦਾ ਉਹਨਾਂ ਨੂੰ ਦਰਸਾਇਆ ਜਾ ਰਿਹਾ ਵਾ ਤੁਸੀਂ ਤੁਹਾਡੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਆਪਾਂ ਦੇਖ ਲਈਏ ਜੇ ਅੱਜ ਤੋਂ 30-35 ਸਾਲ ਪਿੱਛੇ ਜਾਈਏ ਜਿਹੜੇ ਸਾਡੇ ਸਾਹਿਬਜ਼ਾਦੇ ਨੇ ਉਹਨਾਂ ਦੀਆਂ ਤਸਵੀਰਾਂ ਉਦੋਂ ਕੀ ਸੀਗੀਆਂ ਅਤੇ ਹੁਣ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਹੋ ਗਈਆਂ ਸੋ ਚੇਂਜ ਹੋਈ ਜਾ ਰਿਹਾ ਜਿਉਂ ਜਿਉਂ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਸ ਤਰ੍ਹਾਂ
ਜੀ ਜੀ ਸੋਰੀ ਥੋੜੀ ਗੱਲ ਵਿੱਚ ਦੇਖੋ ਜਿਹੜਾ ਸਿੱਖਿਜ਼ਮ ਇਹ ਤਾਂ ਜਿਹੜੀ ਆਹ ਆਪਣੀ ਕਹਿ ਲਈਏ ਬੁੱਤ ਪ੍ਰਸਤੀ ਦੇ ਹੈਗਾ ਇਹ ਬਿਲਕੁਲ ਟੋਟਲੀ ਅਗੇਂਸਟ ਆ ਹਨਾ ਆਪਣੇ ਪਹਿਲੀ ਪਾਤਸ਼ਾਹ ਤੋਂ ਲੈ ਕੇ ਹਨਾ ਤੇ ਉੱਥੇ ਫਿਰ ਆਪਣੇ ਜਿਹੜੇ ਦਸ ਗੁਰੂਆਂ ਦੀ ਕੋਈ ਪਿਕਚਰ ਆ ਜਿਹੜੀ ਆ ਫੋਟੋ ਆ ਉਹ ਇਹ ਨਕਲੀ ਹੈ ਤਾਂ ਮੇਰੇ ਖਿਆਲ 1900 ਜਾਂ 93-94 ਦਾ ਨਾ SGPC ਦਾ ਮਤਾ ਵੀ ਹੈਗਾ ਇੱਕ ਜਿਹਦੇ ਚ ਉਹਨਾਂ ਨੇ ਇਹਨਾਂ ਨੂੰ ਨਕਲੀ ਕਿਹਾ ਤੇ ਇਹ ਸਾਰੀਆਂ ਰੱਦ
ਠੀਕ ਹੈ ਮੇਰੇ ਵੀਰ ਥੈਂਕ ਯੂ ਤੁਹਾਡੀ ਕਾਲ ਦੇ ਲਈ ਮੈਨੂੰ ਕੱਟਣੀ ਪੈ ਰਹੀ ਹੈ ਕਿਉਂਕਿ ਸਮਾਂ ਹੋਰ ਨਹੀਂ ਇਜਾਜ਼ਤ ਦੇ ਰਿਹਾ ਮੈਨੂੰ ਅੱਗੇ ਹੁਣ ਖਬਰਾਂ ਲੈ ਲਈਏ ਪੰਜਾਬ ਦੀਆਂ ਤੇ ਬਾਕੀ ਗੱਲਾਂ ਫੇਰ ਕਰਾਂਗੇ ਸੋ ਦੁਸਹਿਰਾ ਮੁਬਾਰਕਬਾਦ ਜੋ ਸੈਲੀਬ੍ਰੇਟ ਕਰ ਰਹੇ ਨੇ ਅਸੀਂ ਕਿਸੇ ਦੀ ਵੀ ਜੋ ਸ਼ਰਧਾ ਜਿਸ ਦੀ ਭਾਵਨਾ ਆ ਜੋ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆਉਣ ਵਾਲੀ ਦਿਵਾਲੀ ਦੇ ਲਈ ਬਹੁਤ ਬਹੁਤ ਮੁਬਾਰਕਬਾਦ ਪਰ ਤੁਸੀਂ ਅਕਸਰ ਲੇਟਲੀ ਕੁਝ ਕੁ ਸਾਲਾਂ ਤੋਂ ਇੱਕ ਇਹ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਈਏ ਆਮ ਮੀਡੀਆ ਦੇ ਉੱਤੇ ਕਹਿ ਲਈਏ ਇਹ ਕੁਐਸਚਨ ਆ ਜਿਹੜੇ ਉੱਠ ਰਹੇ ਨੇ ਕਿ ਇਹ ਕੀ ਇਹ ਧਾਰਮਿਕ ਲੜਾਈ ਸੀਗੀ ਨਿੱਜੀ ਲੜਾਈ ਸੀਗੀ ਜੇ ਸੈਲੀਬ੍ਰੇਟ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਔਰ ਰਾਵਣ 'ਚ ਕੀ ਗਲਤ ਸੀਗਾ ਕਿ ਰਾਵਣ ਨੇ ਸਹੀ ਕੀਤਾ ਆਪਣਾ ਬਦਲਾ ਲੈ ਕੇ ਇਹ ਸਾਰਾ ਕੁਛ ਸੋ ਉਹਦੇ ਸੰਦਰਭ 'ਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਸੋ ਮੇਰੀ ਲਿਮਿਟਡ ਨੌਲੇਜ ਇਹ ਸਾਰੇ ਐਪੀਸੋਡ ਦੇ ਬਾਰੇ ਦੇ ਵਿੱਚ, ਸੋ ਉਨੀ ਕੁ ਤੁਹਾਤੋਂ ਨੌਲੇਜ ਲੈਣ ਦੀ ਕੋਸ਼ਿਸ਼ ਕੀਤੀ। ਥੈਂਕ ਯੂ ਤੁਹਾਡਾ ਕਾਲ ਦੇ ਲਈ ਸਿਮਨ ਜੀ। ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਰੈਡੀ ਹੈ ਅਤੇ ਉਸ ਤੋਂ ਪਹਿਲਾਂ ਤੁਸੀਂ ਆਪਣੇ ਥੋੜੇ ਟਿਪਸ ਸਰੋਤਿਆਂ ਦੇ ਨਾਲ ਸਾਂਝੇ ਕਰ ਦਿਓ।
ਬਿਲਕੁਲ ਗਰੇਵਾਲ ਜੀ, ਅੱਜ ਥੋੜੀ ਜਿਹੀ ਗੱਲ ਕਰਾਂਗੇ ਬੱਚਿਆਂ ਦੇ ਇੰਸ਼ੋਰੈਂਸ ਦੇ ਬਾਰੇ 'ਚ। ਬਹੁਤ ਵਾਰੀ ਪੇਰੈਂਟਸ ਦਾ ਇਹ ਕੰਸਰਨ ਆਉਂਦਾ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਕੋਈ ਇਸ ਤਰ੍ਹਾਂ ਦਾ ਪਲਾਨ ਲੈਣਾ ਚਾਹੁੰਦੇ ਹਾਂ ਜਿਹਦੇ ਵਿੱਚ ਉਹਨਾਂ ਦੇ ਪੈਸੇ ਸੇਵ ਹੋਣ, ਗਰੋਥ ਹੋਵੇ। ਸੋ ਬੱਚਿਆਂ ਦੇ ਜਿਹੜੇ ਪਲਾਨਸ ਹੈਗੇ ਨੇ, ਉਸ ਤੋਂ ਪਹਿਲਾਂ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਬੱਚਿਆਂ ਦਾ ਐਜੂਕੇਸ਼ਨ ਪਲਾਨ RESP ਸਭ ਤੋਂ ਪਹਿਲਾਂ ਜ਼ਰੂਰ ਕਰਵਾਓ। ਫਸਟ ਪ੍ਰਾਇਓਰਿਟੀ ਤੁਹਾਡੀ ਹਮੇਸ਼ਾ ਐਜੂਕੇਸ਼ਨ ਪਲਾਨ ਹੋਣਾ ਚਾਹੀਦਾ, ਕਿਉਂਕਿ ਸਾਨੂੰ ਪਤਾ ਕਿ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ, ਸਾਨੂੰ ਇੱਕ ਲੰਪਸਮ ਅਮਾਊਂਟ ਦੀ ਜ਼ਰੂਰਤ ਹੈਗੀ ਹੈ। ਸੋ ਅਗਰ ਉਸ ਤੋਂ ਬਾਅਦ ਆਪਣੇ ਕੋਲ 100-200 ਜੋ ਵੀ ਅਮਾਊਂਟ ਬਚਦਾ, ਜਿਹੜਾ ਤੁਸੀਂ ਬੱਚਿਆਂ ਦੇ ਲਈ ਸੇਵ ਕਰਨਾ ਚਾਹੁੰਦੇ ਹੋ ਐਜ਼ ਆ ਗਿਫਟ ਬੱਚਿਆਂ ਨੂੰ ਦੇਣਾ ਚਾਹੁੰਦੇ ਹੈਗੇ ਹੋ, ਦੈਨ ਮੈਂ ਗੱਲ ਕਰਾਂਗੀ ਬੱਚਿਆਂ ਦੇ ਇੰਸ਼ੋਰੈਂਸ ਪਲਾਨ ਦੀ। ਸੋ ਉਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੁੰਦੀਆਂ ਨੇ ਕਿ ਤੁਸੀਂ 10 ਸਾਲ, 15 ਸਾਲ ਜਾਂ 20 ਸਾਲ ਦੇ ਵਿੱਚ ਪਲਾਨ ਨੂੰ ਪੇਡਅਪ ਕਰ ਦਿਓ। ਔਰ ਮੰਨ ਲਓ ਕਿ ਅੱਜ ਅਸੀਂ$200,000 ਦੀ ਇੰਸ਼ੋਰੈਂਸ ਲੈਂਦੇ ਹੈਗੇ ਆ, ਟਾਈਮ ਦੇ ਨਾਲ ਨਾਲ ਉਹ ਜਿਹੜਾ ਅਮਾਊਂਟ ਹੈਗਾ ਉਹ ਗਰੋ ਕਰਦਾ ਰਹਿੰਦਾ, ਤੁਹਾਡਾ ਦਿੱਤਾ ਹੋਇਆ ਪੈਸਾ ਵੀ ਉਹਦੇ ਵਿੱਚ ਗਰੋ ਕਰ ਰਿਹਾ, ਪਲੱਸ ਜਿਹੜੀ 2 ਲੱਖ ਦੀ ਇੰਸ਼ੋਰੈਂਸ ਸੀਗੀ ਉਹ ਇੱਕ ਸਰਟਨ ਟਾਈਮ 'ਤੇ ਜਾ ਕੇ ਉਹ 7-8 ਲੱਖ ਤੋਂ $1,000,000 ਦੀ ਪਾਲਿਸੀ ਹੋ ਜਾਂਦੀ ਹੈ। ਬਟ ਤੁਸੀਂ ਉਸ ਪਲਾਨ ਨੂੰ 20 ਈਅਰ 'ਚ ਪੇਡਅਪ ਕਰ ਚੁੱਕੇ ਹੁੰਦੇ ਹੋ, ਔਰ ਫਿਊਚਰ ਦੇ ਵਿੱਚ 30-40 ਸਾਲ ਬਾਅਦ ਅਗਰ ਬੱਚਿਆਂ ਨੇ ਇਸ ਪਲਾਨ ਦੇ ਵਿੱਚੋਂ ਪੈਸੇ ਕਢਾਉਣੇ ਨੇ, ਯੂਜ਼ ਕਰਨੇ ਨੇ, ਫਿਊਚਰ 'ਚ ਉਹਨਾਂ ਨੇ ਕੋਈ ਬਿਜ਼ਨਸ ਸੈਟਅਪ ਕਰਨਾ ਹੈ ਜਾਂ ਘਰ ਲਈ ਪੈਸੇ ਚਾਹੀਦੇ ਨੇ, ਉਹ ਇਹਨਾਂ ਪਲਾਨਸ ਦੇ ਵਿੱਚੋਂ ਐਜ਼ ਆ ਲੋਨ ਲੈ ਕੇ ਉਹ ਯੂਜ਼ ਕਰ ਸਕਦੇ ਹੁੰਦੇ ਨੇ। ਔਰ ਇਹਨਾਂ ਪਲਾਨਸ ਦੀ ਗਰੋਥ ਬਹੁਤ ਅੱਛੀ ਹੈਗੀ ਹੈ, ਬਹੁਤ ਅੱਛੀ ਰਿਟਰਨ ਆਉਂਦੀ ਹੈਗੀ ਹੈ। ਸੋ ਅਗਰ ਸਾਡੇ ਲਿਸਨਰ ਜਿਹੜੇ ਕਿ ਆਪਣੇ ਬੱਚਿਆਂ ਦੇ ਲਈ ਦੇਖ ਰਹੇ ਨੇ ਕੋਈ ਇਨਵੈਸਟਮੈਂਟ ਵਾਲਾ ਪਲਾਨ ਜਿਹਦੇ 'ਚ ਕਾਫ਼ੀ ਗਰੋਥ ਹੋਈ, ਜਾਂ ਅਗਰ ਤੁਹਾਡੇ ਬੱਚੇ ਹੁਣ 19-20 ਦੇ ਵਿੱਚ ਨੇ, ਉਹਨਾਂ ਨੇ ਜੋਬ ਕਰਨੀ ਸ਼ੁਰੂ ਕਰ ਦਿੱਤੀ ਹੈਗੀ, ਤੁਸੀਂ ਚਾਹੁੰਦੇ ਹੋ ਕਿ ਥੋੜ੍ਹੀ ਜਿਹੀ ਰਿਸਪੋਂਸੀਬਿਲਟੀ ਉਹਨਾਂ ਦੇ ਉੱਪਰ ਪਾਈ ਜਾਏ, ਤਾਂ ਇਹ ਆਪਸ਼ਨਸ ਬਹੁਤ ਹੀ ਅੱਛੀਆਂ ਨੇ, ਕਿਉਂਕਿ ਜਿਹੜੇ ਰੇਟ ਅਸੀਂ ਅੱਜ ਲੌਕ ਕਰ ਲੈਣੇ ਨੇ ਬੱਚਿਆਂ ਨੂੰ, ਅੱਜ ਤੋਂ 10-15-20 ਸਾਲ ਬਾਅਦ ਇਹ ਕਦੀ ਵੀ ਨਹੀਂ ਮਿਲਣੇ ਹੈਗੇ। ਸੋ ਜ਼ਰੂਰ ਅਗਰ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦਾ ਪਲਾਨ ਲੈਣਾ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਟੈਕਸਟ ਮੈਸੇਜ, ਨੰਬਰ ਹੈ ਜੀ 416-994-7272
ਇਹਨਾਂ ਨੰਬਰ ਹੈ। ਇਸ ਤੋਂ ਪਹਿਲਾਂ ਅਸੀਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਨਾਲ ਸਾਂਝਾ ਕਰੀਏ, ਇੱਕ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਬੀਤੇ ਦਿਨੀ ਸਾਰੀਆਂ ਬਾਰਡਰ ਦੇ ਉੱਤੇ ਇੱਕ ਟਰੱਕ ਦੇ ਵਿੱਚੋਂ 5 ਕੁਇੰਟਲ ਜਿਹੜੀ ਭੰਗ ਆ ਉਹ ਫੜੀ ਗਈ ਹੈ, ਔਰ ਇਹਦੇ ਲਈ ਆਪਣੇ ਬ੍ਰੈਂਪਟਨ ਨਿਵਾਸੀ ਵਿਅਕਤੀ ਜਿਨ੍ਹਾਂ ਦਾ ਇਹ ਟਰੱਕ ਸੀ ਉਹਦੀ ਵੀਕੈਂਡ ਦੇ ਉੱਤੇ ਕਾਫੀ ਚਰਚਾ ਚੱਲਦੀ ਰਹੀ। ਸ਼ੁੱਕਰਵਾਰ ਵਾਲੇ ਦਿਨ ਰਣਧੀਰ ਰਾਣਾ ਜੀ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਦੇ ਬਾਰੇ 'ਚ ਕਾਫੀ ਗੱਲਬਾਤ ਹੋਈ। 5 ਕੁਇੰਟਲ ਭੰਗ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਬਹੁਤ ਅਮਾਊਂਟ ਹੋ ਜਾਂਦੀ ਹੈ। ਪੁਲਿਸ ਨੇ ਹਜੇ ਕੋਈ ਅਮਾਊਂਟ ਵਗੈਰਾ ਤਾਂ ਨਹੀਂ ਦੱਸੀਗੀ, ਟੋਟਲ ਕਿੰਨੇ ਦੀ ਸੀ ਜਾਂ ਕੀ ਸੀਗੀ, ਪੂਰੀ ਡਿਟੇਲਡ ਖਬਰ ਸਾਹਮਣੇ ਆਈ। ਸੋਸ਼ਲ ਮੀਡੀਆ 'ਤੇ ਕਾਫੀ ਇਸ ਦਾ ਚਰਚਾ ਚੱਲਦਾ ਰਿਹਾ, ਇਹ ਵੀ ਨਹੀਂ ਪਤਾ ਲੱਗਿਆ ਕਿ ਉਸ ਨੂੰ ਛੱਡ ਦਿੱਤਾ ਗਿਆ ਜਾਂ ਨਹੀਂ ਛੱਡ ਦਿੱਤਾ ਗਿਆ, ਜਾਂ ਪੁਲਿਸ ਨੇ ਹੋਰ ਕਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਕੌਣ ਨਹੀਂ ਹੈ, ਪੂਰਾ ਬਹੁਤਾ ਡਿਟੇਲ ਨਹੀਂ ਦਿੱਤਾ। ਪਰ ਕਮਿਊਨਿਟੀ ਦੇ ਵਿੱਚ ਇਸ ਦੀ ਚਰਚਾ ਕਾਫੀ ਚਿਰਪੀ ਕਿ ਕਿਸ ਕੰਪਨੀ ਦਾ ਇਹ ਟਰੱਕ ਸੀ ਔਰ ਜਿਸ ਕੰਪਨੀ ਦਾ ਇਹ ਟ੍ਰੇਲਰ ਸੀਗਾ ਉਸ ਕੰਪਨੀ ਦੇ ਮਾਲਕ ਦੇ ਨਾਲ ਵੀ ਸਾਡੀ ਗੱਲਬਾਤ ਹੋਈ। ਉਹਨਾਂ ਨੇ ਵੀ ਇਸ ਦੇ ਬਾਰੇ ਦੱਸਿਆ ਕਿ ਉਹ ਵੀ ਇਸ ਦੀ ਤਹਿ ਤੱਕ ਜਾਣਗੇ ਕਿ ਕਿਸ ਨੇ ਇਹ ਕਿਸ ਤਰ੍ਹਾਂ ਇਹ ਟਰੱਕ ਦੇ ਵਿੱਚ 5 ਕੁਇੰਟਲ ਭੰਗ ਆ ਜਿਹੜੇ ਸਾਡੇ 'ਚ ਉਹ ਰੱਖੀ, ਉਹ ਵੀ ਜਾਂਚ ਕਰ ਰਹੇ ਨੇ। ਇਹ ਵੀ ਪਤਾ ਲੱਗਿਆ ਕਿ ਅੱਗੇ ਜਿਹੜੀ ਪੁਲਿਸ ਦੀ ਜਾਂਚ ਵੀ ਚੱਲ ਰਹੀ ਹੈ ਕਿ ਇਸ ਦੇ ਵਿੱਚ ਇੱਕ ਤੋਂ ਵੱਧ ਵਿਅਕਤੀ ਨੇ ਜਿਹੜੇ ਉਹ ਸ਼ਾਮਲ ਹੋ ਸਕਦੇ ਨੇ। ਔਰ ਇਹਦੇ 'ਤੇ ਸ਼ੁੱਕਰਵਾਰ ਵਾਲੇ ਦਿਨ ਬਾਬਾ ਕਾਨ ਦਾਸ ਸਪੋਰਟਸ ਕਲੱਬ ਦਾ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਨਾਂ ਪਾਉਂਦੇ ਰਹੇ, ਔਰ ਉੱਦਾਂ ਵੀ ਕਿਸੇ ਨੇ ਰੇਡੀਓ ਦੇ ਉੱਤੇ ਗੱਲ ਕਰਦੀ ਸੀ ਕਿ ਸ਼ਾਇਦ ਉਸ ਕਬੱਡੀ ਨਾਲ ਰਿਲੇਟਡ ਹੈ। ਪਹਿਲਾਂ ਤਾਂ ਰਣਧੀਰ ਰਾਣਾ ਜੀ ਨੂੰ ਗੱਲ ਇਸ ਲਈ ਕਰਨੀ ਪਈ ਕਿਉਂਕਿ ਇਸ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਘੁੰਮ ਰਹੀ ਸੀ ਕਿ ਇਹ ਵਿਅਕਤੀ ਹੈ, ਉਹਦੇ ਪਾਸ ਬੈਂਕਟ ਹਾਲ ਵੀ ਨੇ, ਇਹਨਾਂ ਦੇ ਪਾਸ ਵੱਡੇ ਵੱਡੇ ਘਰ ਵੀ ਨੇ, ਅਤੇ ਨਾਲ ਦੀ ਨਾਲ ਇਹ ਸਪੋਰਟਸ ਦੇ ਨਾਲ ਵੀ ਸੰਬੰਧਿਤ ਹੈ। ਜਿਹੜੀ ਗੱਲ ਰਣਧੀਰ ਰਾਣਾ ਜੀ ਹੋਣਾ ਪੱਲ ਨੂੰ ਪੀ ਜਾਂਦੀ ਸੀ, ਪਰ ਉਹਨਾਂ ਨੇ ਸਪਸ਼ਟੀਕਰਨ ਸਾਰਾ ਦੇ ਦਿੱਤਾ ਕਿ ਤੁਸੀਂ ਸਾਨੂੰ ਨਾ ਸਮਝਿਓ ਅਤੇ ਗੱਲ ਇਹਦੇ 'ਚ ਆਇਆ। ਔਰ ਜਿਹੜੇ ਕੰਪਨੀ ਦੇ ਟਰੱਕ ਦਾ ਮਾਲਕ ਸੀਗਾ, ਟ੍ਰੇਲਰ ਦਾ ਮਾਲਕ ਸੀਗਾ, ਉਹਨੇ ਵੀ ਆ ਕੇ ਇਹ ਸਾਰਾ ਸਪਸ਼ਟੀਕਰਨ ਦੇ ਦਿੱਤਾ, ਅਤੇ ਹੁਣ ਲਗਭਗ ਬਹੁਤੇ ਜਿਹੜੇ ਸਪੋਰਟਸ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਪਰਿਵਾਰ ਨਾਲ ਜੁੜੀ ਕਹਾਣੀ ਹੈ। ਬਾਬਾ ਕਾਨਦਾਸ, ਕਿਉਂਕਿ ਕੈਂਸਰ ਕਲਚਰ ਸੈਂਟਰ ਅਤੇ ਬਾਬਾ ਕਾਨਦਾਸ ਰਲ ਕੇ ਟੂਰਨਾਮੈਂਟ ਕਰਾਉਂਦੇ ਆ, ਬਾਬਾ ਕਾਨਦਾਸ ਦੇ ਨਾਲ ਸਾਡੀ ਕਾਫੀ ਨੇੜਤਾ ਆ ਉਹਨਾਂ ਦੇ ਜਿੰਨੇ ਪ੍ਰਬੰਧਕ ਨੇ, ਔਰ ਉਹਨਾਂ ਨੇ ਵੀ ਇਸ ਚੀਜ਼ ਦਾ ਸਪਸ਼ਟੀਕਰਨ ਦਿੱਤਾ ਕਿ ਸਾਡੇ ਵਿੱਚੋਂ ਕੋਈ ਨਹੀਂ ਹੈ। ਪੂਰੀ ਇਨਵੈਸਟੀਗੇਸ਼ਨ ਭਾਈ ਕਰਕੇ ਪਤਾ ਲੱਗਦਾ ਹੈ ਕਿ ਲਾਣਾ ਬ੍ਰੈਂਪਟਨ ਵਾਲਿਆਂ ਦਾ ਆ। ਸੋ ਇਟ ਸੈਡ ਕਿ ਏਡੀ ਵੱਡੀ ਡਰੱਗ ਅਤੇ ਫਿਰ ਡਰੱਗ ਦੀ ਖੇਪ ਅਤੇ ਨਾਲ ਦੀ ਨਾਲ ਜੇ ਅਸੀਂ ਅੱਗੇ ਹੋਰ ਇਨਵੈਸਟੀਗੇਸ਼ਨ ਕਰਦੇ ਹਾਂ ਤਾਂ ਬੀਬੇ ਚਿਹਰੇ, ਗੋਲ ਪੱਗਾਂ, ਲੰਮੀਆਂ ਦਾੜੀਆਂ, ਦੈਨ ਇਟਸ ਸੈਡ, ਇਟਸ ਅ ਸ਼ੇਮ, ਇਟਸ ਸ਼ੇਮ ਫੋਰ ਦਾ ਕਮਿਊਨਿਟੀ ਟੂ ਕਿ ਇਸ ਲੈਵਲ ਦੇ ਉੱਤੇ ਜਾ ਕੇ ਜ਼ਿਆਦਾ ਚੁੱਪ ਕਰਕੇ ਆਪਦਾ ਪਿੱਛੇ ਬੈਠ ਕੇ ਕਰੀ ਚੱਲੋ ਅਤੇ ਜਾਂ ਫਿਰ ਸਾਹਮਣੇ ਆਉਣ ਦੀ ਕਮਿਊਨਿਟੀ 'ਚ ਬੀਬੇ ਦਾਨੇ ਬਣਨ ਦੀ ਜ਼ਰੂਰਤ ਨਹੀਂ ਹੈ। ਟੁਡੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 8:30 ਤੋਂ ਲੈ ਕੇ 10 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ। ਸਾਜਨਦੀਪ ਜੀ ਕੁਛ ਸੰਦੇਸ਼, ਉਸ ਤੋਂ ਬਾਅਦ ਫਿਰ ਸਵਰਨਜੀਤ ਮੋਗਾ
ਜੀ। ਖਬਰਾਂ ਦਾ ਸਮਾਂ ਤੇ ਕਾਫੀ ਹੋ ਚੁੱਕਿਆ, ਸਰਵਨਜੀਤ ਮੋਗਾ ਜੀ ਕਾਫੀ ਸਾਡੇ ਨਾਲ ਹੋਲਡ ਤੇ ਪਏ ਸੀ ਔਰ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ 905-625-0055। ਕੈਟ ਦੀਆਂ 4 ਬੈਟਰੀਆਂ $590 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਨੇ। ਵਿੰਟਰ ਦੇ ਲਈ ਆਪਣੀ ਤੁਸੀਂ ਟਰੱਕ ਤਿਆਰ ਕਰਾਉਣੇ ਨੇ ਤਾਂ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ 905-625-0055 ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਔਰ ਮੋਰਗੇਜ ਦੇ ਲਈ ਜਸਵਿੰਦਰ ਜਜਵਾਨ ਜੀ ਕਾਲ ਮੋਰਗੇਜ ਦੇ ਨਾਲ ਕੰਮ ਕਰਦੇ ਨੇ 647-988-73-57। ਰਿਟਸ ਫਰਨੀਚਰ 'ਤੇ ਸੇਲ ਚੱਲ ਰਹੀ ਹੈ ਜੀ, ਤੁਸੀਂ ਫਰਨੀਚਰ ਲੈਣਾ ਤਾਂ ਰਿਟਸ ਫਰਨੀਚਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਟਰੱਕ ਦਾ ਲਾਇਸੈਂਸ ਲੈਣਾ ਤਾਂ UK ਟਰੱਕ ਟ੍ਰੇਨਿੰਗ ਸੈਂਟਰ 20 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ ਦਿੰਦੇ ਨੇ। ਸਪੈਸ਼ਲ ਕਲਾਸਾਂ 647-894-8590, 647-894-8590 ਤੁਸੀਂ ਕੁਲਦੀਪ ਸਿੰਘ ਗਰੇਵਾਲ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਹੈ ਤਾਂ ਸਿਮ ਫਰੇਟ ਸਿਸਟਮ ਵੱਲੋਂ ਹਾਇਰਿੰਗ ਚੱਲ ਰਹੀ ਹੈ ਜੀ, ਓਨਰ ਓਪਰੇਟਰ ਵੀ ਚਾਹੀਦੇ ਨੇ ਅਤੇ ਕੰਪਨੀ ਡਰਾਈਵਰ ਵੀ ਚਾਹੀਦੇ ਨੇ। ਇਹਨਾਂ ਨੂੰ 647-247-2320 ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, 647-273-2320। ਔਰ ਅਵਤਾਰ ਟਿਵਾਣਾ ਜੀ, ਅਵਤਾਰ ਟਿਵਾਣਾ ਜੀ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਇੰਕ ਦੇ ਨਾਲ ਕੰਮ ਕਰਦੇ ਨੇ। 416-868-5866 ਇਹਨਾਂ ਦਾ ਨੰਬਰ ਹੈ ਜੀ। ਇਹਨਾਂ ਵੱਲੋਂ ਖਬਰਾਂ ਨੂੰ ਪ੍ਰਾਊਡਲੀ ਸਪੋਂਸਰ ਕੀਤਾ ਜਾਂਦਾ ਜੀ। 3500 ਸਕੇਅਰ ਫੁੱਟ ਦਾ ਇੱਕ ਇਹਨਾਂ ਕੋਲ ਘਰ ਹੈ, 4 4+1 ਬੈਡਰੂਮ, 3 ਵਾਸ਼ਰੂਮ ਅਤੇ ਬੇਸਮੈਂਟ ਦੇ ਵਿੱਚ ਕਿਚਨ ਬਣੀ ਹੋਈ ਹੈ ਸੈਪਰੇਟ ਐਂਟਰੈਂਸ ਦੇ ਨਾਲ। 416-802-5866, 416-802-5866 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੈੱਲ ਫੋਨ ਦੀਆਂ ਵਧੀਆ ਡੀਲਸ ਲੈਣੀਆਂ ਨੇ ਤਾਂ ਸੈੱਲ ਐਂਡ ਫਿਕਸ 2565 ਸਟੀਲ ਐਵੀਨਿਊ ਈਸਟ, ਯੂਨਿਟ ਨੰਬਰ 3, ਸਟੀਲ ਅਤੇ ਟੋਰਬਰਮ ਦਾ ਮੇਜਰ ਇੰਟਰਸੈਕਸ਼ਨ, 905-790-9999 ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। ਔਰ ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ ਲਖਬੀਰ ਸਾਹੀ ਜੀ ਨਵੀਂ ਲੋਕੇਸ਼ਨ 'ਤੇ ਮੂਵ ਹੋ ਚੁੱਕੇ ਨੇ। 647-501-4785-7956 ਟੋਰਬਰਮ ਰੋਡ, ਯੂਨਿਟ ਨੰਬਰ 9। ਸੋ ਆਓ ਫਿਰ, ਸੁਰਨਜੀਤ ਮੋਗਾ ਜੀ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਨੇ। ਸੁਰਨਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸੋਮਵਾਰ 26 ਅਕਤੂਬਰ, ਦੇਸੀ ਮਹੀਨਾ 10 ਕੱਤਕ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮੋਦੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਲਈ ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਹੋਈਆਂ ਇਕਜੁੱਟ। ਪੰਜਾਬ ਵਿੱਚ ਕਿਸਾਨੀ ਸੰਘਰਸ਼ ਨੂੰ ਮੱਠਾ ਕਰਨ ਲਈ ਕੇਂਦਰ ਨੇ ਚੱਲੀ ਨਵੀਂ ਚਾਲ। ਪੰਜਾਬ ਵਿੱਚ ਮਾਲ ਗੱਡੀਆਂ ਕੀਤੀਆਂ ਬੰਦ। ਦੁਸਹਿਰੇ ਤੇ ਰਾਵਣ ਦੀ ਥਾਂ ਤੇ ਮੋਦੀ ਦਾ ਪੁਤਲਾ ਸਾੜਨ ਦੇ ਮਾਮਲੇ ਵਿੱਚ ਭਾਜਪਾ ਨੇ ਕਾਂਗਰਸ ਨੂੰ ਠਹਿਰਾਇਆ ਦੋਸ਼ੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਆਪਣੇ 2 ਦਿਨਾਂ ਭਾਰਤ ਦੌਰੇ ਤੇ ਅੱਜ ਦਿੱਲੀ ਪਹੁੰਚੇ। ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.23% ਹੋਈ। ਸਾਬਕਾ DGP ਸੁਮੇਧ ਸੈਣੀ ਅੱਜ ਸਿੱਟ ਦੇ ਸਾਹਮਣੇ ਹੋਏ ਪੇਸ਼। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਕਿਸਾਨ ਜਥੇਬੰਦੀਆਂ ਹੁਣ ਮੋਦੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਵਿੱਢਣ ਦੀ ਤਿਆਰੀ ਵਿੱਚ ਨੇ। ਕੈਪਟਨ ਸਰਕਾਰ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਕਾਰਾ ਕਰਨ ਲਈ ਖੇਤੀ ਬਿੱਲ ਲਿਆ ਕੇ ਗੇਂਦ ਮੋਦੀ ਸਰਕਾਰ ਦੇ ਪਾਲੇ ਵਿੱਚ ਰਿੜ ਦਿੱਤੀ ਗਈ ਹੈ। ਉਧਰ ਕਿਸਾਨਾਂ ਦੇ ਤਿੱਖੇ ਸੰਘਰਸ਼ ਤੇ ਸਿਆਸੀ ਵਿਰੋਧੀਆਂ ਦੇ ਨਿਸ਼ਾਨਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਟੁੱਕ ਕਹਿ ਦਿੱਤਾ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਹੋਣਗੇ। ਕੇਂਦਰ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਕੌਮੀ ਪੱਧਰ ਤੇ ਲੜਨ ਦੀ ਤਿਆਰੀ ਕਰ ਰਹੀਆਂ ਨੇ। ਇਸ ਲਈ ਅੱਜ ਤੇ ਕੱਲ ਦਿੱਲੀ ਵਿੱਚ ਦੇਸ਼ ਭਰ ਦੀਆਂ 250 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ ਗਈ ਹੈ। ਇਸ ਮੀਟਿੰਗ ਵਿੱਚ ਕੌਮੀ ਪੱਧਰ ਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਵੇਲੇ ਸੰਘਰਸ਼ ਦਾ ਕੇਂਦਰ ਪੰਜਾਬ ਤੇ ਹਰਿਆਣਾ ਹੈ। ਜੇਕਰ ਇਹ ਸੰਘਰਸ਼ ਦੇਸ਼ ਭਰ ਵਿੱਚ ਸ਼ੁਰੂ ਹੁੰਦਾ ਹੈ ਤਾਂ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨ ਖਿਲਾਫ ਦਿੱਲੀ ਵਿੱਚ ਕਿਸਾਨਾਂ ਦੀ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਮੀਟਿੰਗ ਜਾਰੀ ਹੈ। ਇਹ ਮੀਟਿੰਗ 26 ਤੇ 27 ਨਵੰਬਰ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਰੂਪਰੇਖਾ ਉਲੀਕੀ ਜਾ ਰਹੀ ਹੈ। ਦੇਸ਼ ਭਰ ਦੇ ਕਿਸਾਨ ਲੀਡਰ ਇਸ ਮੀਟਿੰਗ ਵਿੱਚ ਸ਼ਾਮਲ ਨੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਦਰਸ਼ਨ ਚੱਲ ਰਹੇ ਨੇ, ਹੁਣ ਦੇਸ਼ ਪੱਧਰ ਤੇ ਅੰਦੋਲਨ ਕਰਨ ਦੀ ਤਿਆਰੀ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਦਿੱਲੀ ਨੂੰ ਘੇਰ ਸਕੀਏ। ਇਸ ਲਈ ਅੱਜ ਇਹ ਮੀਟਿੰਗ ਹੋ ਰਹੀ ਹੈ। 26 ਤੇ 27 ਨਵੰਬਰ 2020 ਨੂੰ ਦਿੱਲੀ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਸੰਘਰਸ਼ ਦਾ ਰੁੱਖ ਦਿੱਲੀ ਵੱਲ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਕੇਂਦਰ ਸਰਕਾਰ ਦੇ ਨਾਲ ਹੈ, ਜਿਸ ਕਰਕੇ ਕਿਸਾਨਾਂ ਨੂੰ ਪੰਜਾਬ ਦੀ ਥਾਂ ਆਪਣੇ ਸੰਘਰਸ਼ ਦਾ ਮੋੜਾ ਦਿੱਲੀ ਵੱਲ ਨੂੰ ਕੱਟਣ ਦੀ ਲੋੜ ਹੈ। ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਦੇ ਇਸ ਸੰਘਰਸ਼ ਦਾ ਕੇਂਦਰ ਬਿੰਦੂ ਹੋਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਢਾਹ ਲੱਗ ਰਹੀ ਹੈ। ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ ਰਾਹ ਛੱਡ ਦਿੱਤੇ ਨੇ, ਪਰ ਸਪਲਾਈ ਨਾ ਆਉਣ ਕਾਰਨ ਪੰਜਾਬ ਸਰਕਾਰ ਕੋਲ ਸਿਰਫ ਅੱਜ ਤੱਕ ਦੇ ਹੀ ਕੋਲੇ ਦਾ ਭੰਡਾਰ ਬਚਿਆ ਹੈ। ਦਰਅਸਲ ਇਸ ਵੇਲੇ ਦੇਸ਼ ਅੰਦਰ 11 ਸੂਬਿਆਂ ਵਿੱਚ ਗੈਰ ਭਾਜਪਾ ਸਰਕਾਰਾਂ ਨੇ, ਉਹਨਾਂ ਵਿੱਚੋਂ 4 ਸੂਬਿਆਂ ਵਿੱਚ ਕਾਂਗਰਸ ਸਰਕਾਰਾਂ ਨੇ, ਜਿਨ੍ਹਾਂ ਵੱਲੋਂ ਪੰਜਾਬ ਦੀ ਤਰਜ਼ ਉੱਪਰ ਖੇਤੀ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਨੂੰ ਹਰ ਹਾਲਤ ਵਿੱਚ ਲਾਗੂ ਕਰਨ ਤੇ ਅੜੀ ਮੋਦੀ ਸਰਕਾਰ ਨੇ ਹੁਣ ਨਵਾਂ ਦਾਅ ਖੇਡਿਆ ਹੈ। ਰੇਲਵੇ ਮਹਿਕਮੇ ਨੇ ਪੰਜਾਬ ਵਿੱਚ ਮਾਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪੰਜਾਬ ਵਿੱਚ ਖਾਦ, ਕੋਲੇ ਤੇ ਹੋਰ ਸਮਾਨ ਦੀ ਕਿੱਲਤ ਹੋਰ ਵੱਧ ਸਕਦੀ ਹੈ। ਇਸ ਤੋਂ ਇਲਾਵਾ ਗੋਦਾਮਾਂ ਵਿੱਚੋਂ ਅਨਾਜ ਦੀ ਚੁਕਾਈ ਵੀ ਨਹੀਂ ਹੋ ਸਕੇਗੀ। ਇਸ ਸਭ ਨਾਲ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। ਉਧਰ ਮੋਦੀ ਸਰਕਾਰ ਦੀ ਇਸ ਚਾਲ ਤੋਂ ਕਿਸਾਨਾਂ ਨੂੰ ਹੋਰ ਗੁੱਸਾ ਚੜ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਕਿਸਾਨਾਂ ਨੇ ਪੰਜਾਬ ਵਿੱਚ ਮਾਲ ਗੱਡੀਆਂ ਚਲਾਉਣ ਲਈ ਪੱਟੀਆਂ ਤੋਂ ਧਰਨੇ ਚੁੱਕ ਲਏ ਨੇ। ਦੂਜੇ ਪਾਸੇ ਰੇਲਵੇ ਨੇ ਸ਼ਰਤ ਲਾ ਦਿੱਤੀ ਕਿ ਯਾਤਰੀ ਗੱਡੀਆਂ ਵੀ ਚਲਾਉਣ ਦਿੱਤੀਆਂ ਜਾਣ। ਇਸ ਲਈ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਹੁਣ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨਵਾਂ ਕਾਨੂੰਨ ਲੈ ਕੇ ਆਵੇਗੀ। ਪੰਜਾਬ ਵਿੱਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਪਰਾਲੀ ਸਾੜਨ ਦੇ ਮਾਮਲਿਆਂ ਨਾਲ ਨਜਿੱਠਣ ਲਈ 1 ਮੈਂਬਰੀ ਨਿਗਰਾਨੀ ਕਮੇਟੀ ਨੂੰ ਅੱਜ ਸੁਪਰੀਮ ਕੋਰਟ ਨੇ ਮੁਅੱਤਲ ਕਰ ਦਿੱਤਾ, ਕਿਉਂਕਿ ਕੇਂਦਰ ਨੇ ਕਿਹਾ ਕਿ ਉਹ ਦਿੱਲੀ ਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਾਲਾਨਾ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ ਰਾਹੀਂ ਇੱਕ ਸਥਾਈ ਸੰਸਥਾ ਬਣਾਏਗੀ। ਕੇਂਦਰ ਸਰਕਾਰ 2-3 ਦਿਨਾਂ ਅੰਦਰ ਨਵਾਂ ਕਾਨੂੰਨ ਵੀ ਪੇਸ਼ ਕਰੇਗੀ। ਕੇਂਦਰ ਸਰਕਾਰ ਦੀ ਬੇਨਤੀ ਤੇ ਹੀ ਸੁਪਰੀਮ ਕੋਰਟ ਨੇ ਅੱਜ 1 ਮੈਂਬਰੀ ਨਿਗਰਾਨੀ ਕਮੇਟੀ ਨੂੰ ਸਸਪੈਂਡ ਕਰ ਦਿੱਤਾ ਹੈ। ਪੰਜਾਬ ਵਿੱਚ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਖੌਟਾ ਲਗਾ ਕੇ ਸਾੜਨ ਦੇ ਮਾਮਲੇ ਵਿੱਚ ਹੁਣ ਘਮਸਾਨ ਸ਼ੁਰੂ ਹੋ ਗਿਆ। ਭਾਜਪਾ ਨੇ ਇਸ ਦੇ ਪਿੱਛੇ ਕਾਂਗਰਸ ਦੀ ਸਾਜਿਸ਼ ਦੱਸਿਆ। ਭਾਜਪਾ ਪ੍ਰਧਾਨ JP ਨੱਡਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਰਾਹੁਲ ਗਾਂਧੀ ਦੇ ਇਸ਼ਾਰਿਆਂ ਤੇ ਕੀਤਾ ਜਾ ਰਿਹਾ ਹੈ। ਨੱਡਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਸ਼ਰਮਨਾਕ ਹੈ, ਪਰ ਇਹ ਸਭ ਅਚਾਨਕ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਕੱਲ੍ਹ ਪੰਜਾਬ ਵਿੱਚ ਹੋਇਆ ਉਹ ਬਹੁਤ ਦੁਖਦ ਹੈ। ਪ੍ਰਧਾਨ ਮੰਤਰੀ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ। ਇਹ ਇੱਕ ਖਤਰਨਾਕ ਮਿਸਾਲ ਹੈ ਅਤੇ ਦੇਸ਼ ਲਈ ਚੰਗਾ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਦੁਸਹਿਰੇ ਵਾਲੇ ਦਿਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਰਾਵਣ ਦੇ ਪੁਤਲੇ ਦੇ ਥਾਂ ਤੇ ਮੋਦੀ ਦਾ ਮਖੌਟਾ ਲਗਾ ਕੇ ਉਸ ਨੂੰ ਅੱਗ ਲਗਾ ਦਿੱਤੀ ਗਈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ 2+2 ਵਾਰਤਾ ਲਈ ਅੱਜ ਭਾਰਤ ਪਹੁੰਚ ਗਏ ਨੇ। ਉਹਨਾਂ ਦੇ ਨਾਲ ਪਤਨੀ ਸੂਸ਼ਨ ਪੋਂਪੀਓ ਵੀ ਆਈ ਹੋਈ ਹੈ। ਪੋਂਪੀਓ ਦੇ ਇਲਾਵਾ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਵੀ ਇਸ ਵਾਰਤਾ ਲਈ ਭਾਰਤ ਆਉਣ ਵਾਲੇ ਹਨ। ਕਵਾਡ ਦੇ ਬਾਅਦ ਅਮਰੀਕੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਹੋਣ ਵਾਲੀ ਇਹ ਬੈਠਕ ਕਈ ਮਾਪਦੰਡਾਂ ਵਿੱਚ ਇਤਿਹਾਸਕ ਹੋਵੇਗੀ। ਚੀਨ ਦੇ ਖਿਲਾਫ ਜਵਾਬੀ ਰਣਨੀਤੀ ਨੇ ਤੋਂ ਇਲਾਵਾ ਦੋਹਾਂ ਦੇਸ਼ਾਂ ਵਿੱਚ ਮਹੱਤਵਪੂਰਨ ਮਿਲਟਰੀ ਸਮਝੌਤੇ ਵੀ ਹੋਣਗੇ। ਇਸ ਬੈਠਕ ਵਿੱਚ ਕੋਵਿਡ-19 ਸੰਬੰਧੀ ਵੀ ਮਹੱਤਵਪੂਰਨ ਚਰਚਾ ਹੋਣ ਵਾਲੀ ਹੈ। ਅਮਰੀਕਾ ਪਹਿਲਾਂ ਹੀ ਭਾਰਤ ਦੀ ਕੋਰੋਨਾ ਵੈਕਸੀਨ ਦੇ ਨਿਰਮਾਣ ਤੇ ਫੰਡ ਵਿੱਚ ਸਹਾਇਤਾ ਕਰ ਰਿਹਾ ਹੈ। ਭਾਰਤ ਵਿੱਚ ਇਸ ਮਹੀਨੇ ਵਿੱਚ ਦੂਜੀ ਵਾਰ 24 ਘੰਟਿਆਂ ਅੰਦਰ 50,000 ਤੋਂ ਘੱਟ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ। ਉੱਥੇ ਇਸ ਦੌਰਾਨ ਮਰਨ ਵਾਲੇ ਦੀ ਗਿਣਤੀ ਵੀ 500 ਤੋਂ ਘੱਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਕੋਵਿਡ-19 ਦੇ 45,148 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 79,959 ਹੋ ਗਏ ਨੇ। ਉੱਥੇ 480 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,19,014 ਹੋ ਗਈ ਹੈ। ਕੁੱਲ 71,37,228 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.23% ਹੋ ਗਈ ਹੈ। ਉੱਥੇ ਹੀ ਕੋਵਿਡ-19 ਨਾਲ ਮੌਤ ਦਰ 1.50% ਹੈ। ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਅੱਜ ਸਵੇਰੇ 10 ਵਜੇ ਮੋਹਾਲੀ ਦੇ ਮਟੌਰ ਥਾਣੇ ਵਿਸ਼ੇਸ਼ ਜਾਂਚ ਟੀਮ SIT ਦੇ ਸਾਹਮਣੇ ਪੇਸ਼ ਹੋਏ। SIT ਵੱਲੋਂ ਸੁਮੇਧ ਸੈਣੀ ਨੂੰ ਨੋਟਿਸ ਭੇਜਿਆ ਗਿਆ ਸੀ ਤੇ ਉਹਨਾਂ ਨੂੰ 26 ਅਕਤੂਬਰ ਨੂੰ ਮਟੌਰ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। 1991 ਵਿੱਚ IS ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ DGP ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ ਵੱਲੋਂ ਦੁਪਹਿਰੇ 1:30 ਵਜੇ ਤੱਕ ਪੁੱਛਗਿੱਛ ਕੀਤੀ ਗਈ। ਜਾਂਚ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਥਾਣੇ ਤੋਂ ਵਾਪਸ ਆਉਂਦਿਆਂ ਸੈਣੀ ਨੇ ਮੀਡੀਆ ਨੂੰ ਸਿਰਫ ਇੰਨਾ ਕਿਹਾ ਕਿ ਉਹ ਸਮਾਂ ਆਉਣ ਤੇ ਆਪਣੀ ਗੱਲ ਰੱਖਣਗੇ। ਜਾਣਕਾਰੀ ਮੁਤਾਬਕ ਸੁਮੇਧ ਸੈਣੀ ਦੇ ਨਾਲ ਉਹਨਾਂ ਦਾ ਇੱਕ ਵਕੀਲ ਵੀ ਥਾਣੇ ਦੇ ਅੰਦਰ ਗਿਆ ਸੀ, ਪਰੰਤੂ ਉਸਨੂੰ ਅਲੱਗ ਕਮਰੇ ਵਿੱਚ ਬਿਠਾਇਆ ਗਿਆ ਸੀ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਥੈਂਕ ਯੂ ਸੋ ਮਚ ਸਵਰਨਜੀਤ ਜੀ। WTOR 770 AM ਤੋਂ ਰੇਡੀਓ ਖਬਰ ਸਾਰ ਸਵੇਰੇ 8:30 ਤੋਂ ਲੈ ਕੇ 10 ਵਜੇ ਤੱਕ। ਟੈਕਸ ਪੀਰੀਅਡ ਦਾ ਨੰਬਰ ਦੇਣਾ ਚਾਹਾਂਗਾ 905-621-4100। midlandhomesniagara.com ਨਾਇਗਰਾ ਫਾਲ ਦੇ ਏਰੀਏ ਤੁਸੀਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਰੋਲਿੰਗ ਮੈਡੋ ਸਬ ਡਿਵੀਜ਼ਨ ਦੇ ਵਿੱਚ, ਸਿਰਫ 6 ਘਰ ਬਚੇ ਨੇ ਸਾਡੇ ਪਾਸ ਇਸ ਸਮੇਂ। 4 ਬੈਡਰੂਮ ਦਾ ਘਰ ਜਸਟ 6 ਲੱਖ ਦੇ ਕਰੀਬ ਤੁਹਾਨੂੰ ਬੁੱਕ ਹੋ ਸਕਦਾ। 3 ਬੈਡਰੂਮ ਦਾ ਘਰ, 4 ਬੈਡਰੂਮ ਦਾ ਘਰ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ midlandhomesniagara.com midlandhomesniagara.com ਇੱਥੇ ਰਜਿਸਟਰਡ ਕਰੋਗੇ ਤੁਸੀਂ ਅਤੇ ਤੁਹਾਨੂੰ ਪੂਰੇ ਦਾ ਪੂਰਾ ਪੈਕੇਜ ਕੁਝ ਹੀ ਮਿੰਟਾਂ ਦੇ ਬਾਅਦ ਮਿਲ ਜਾਵੇਗਾ। ਫਾਸਟ ਸਰਵਿਸ ਹੈ ਸਾਡੀ, ਪੂਰਾ ਫਲੋਰ ਪਲੈਨ, ਪੂਰੀ ਉਸਦੀ ਪ੍ਰਾਈਸ ਲਿਸਟ ਐਂਡ ਐਵਰੀਥਿੰਗ। midlandhomesniagara.com ਦੇ ਉੱਤੇ ਵਿਜ਼ਿਟ ਕਰਨਾ। ਸਿਰਫ 6 ਘਰ ਬਚੇ ਨੇ ਜਿਹੜੇ ਅਸੀਂ ਇਸ ਸਮੇਂ ਵੇਚ ਰਹੇ ਹਾਂ। ਸਿਮਰ ਜੀ
ਜੀ, ਔਰ ਸਾਡੇ ਰਿਸਰਚ ਤੁਹਾਡਾ ਕੋਈ ਵੀ ਕੁਐਸਚਨ ਹੁੰਦਾ, ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਡਿਸੇਬਿਲਿਟੀ ਕ੍ਰਿਟੀਕਲ, ਜਾਂ ਤੁਸੀਂ ਕੋਂਬੋ ਪਲਾਨਸ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈ। ਸਪੈਸ਼ਲੀ ਅਗਰ ਤੁਹਾਡੇ ਪੇਰੈਂਟਸ ਸੁਪਰ ਵੀਜ਼ਾ ਦੇ ਉੱਪਰ ਆ ਰਹੇ ਨੇ ਜਾਂ ਤੁਹਾਡੇ ਕੋਲ ਕੋਈ ਵਿਜ਼ਿਟਰ ਆ ਰਹੇ ਨੇ, ਤਾਂ ਬਹੁਤ ਹੀ ਕੰਪਨੀਜ਼ ਦੇ ਜਿਹੜੇ ਰੇਟ ਹੈਗੇ ਨੇ ਸਾਡੇ ਕੋਲ ਅਵੇਲੇਬਲ ਨੇ, ਜਿਨ੍ਹਾਂ ਦੇ ਵਿੱਚ ਕੋਵਿਡ ਵੀ ਕਵਰ ਹੈਗਾ, ਔਰ ਕਾਫੀ ਨਵੀਆਂ ਕੰਪਨੀਜ਼ ਵੀ ਆਈਆਂ ਨੇ ਜਿਨ੍ਹਾਂ ਦਾ ਪ੍ਰੀਮੀਅਮ ਕਾਫੀ ਲੋਅ ਹੈਗਾ। ਸੋ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, ਔਰ ਪ੍ਰਮੋਸ਼ਨ ਦਾ ਜ਼ਰੂਰ ਰਿਮਾਈਂਡ ਕਰਵਾ ਦਾਂ ਕਿ 1 December ਤੱਕ ਟਰਮ ਇੰਸ਼ੋਰੈਂਸ ਪਲਾਨਸ ਦੇ ਉੱਪਰ ਪ੍ਰਮੋਸ਼ਨ ਚੱਲ ਰਹੀ ਹੈ, ਜਿਹਦੇ 'ਚ ਤੁਸੀਂ 1 ਮਹੀਨੇ ਦਾ ਪ੍ਰੀਮੀਅਮ ਦੇ ਕੇ 4 ਮਹੀਨੇ ਫ੍ਰੀ ਇੰਸ਼ੋਰੈਂਸ ਜਿਹੜੀ ਹੈ ਤੁਹਾਡੀ ਚੱਲੇਗੀ। ਸੋ ਕੋਈ ਵੀ ਇੰਸ਼ੋਰੈਂਸ ਰਿਲੇਟਡ ਕੁਐਸਚਨ ਤਾਂ ਨੰਬਰ ਹੈ ਜੀ 416-994-7272 416-994-7272
ਜੀ 416-994-7272 416-994-7272 ਔਰ ਰੰਧਾਵਾ ਡੈਂਟਿਸਟੀ ਦਾ ਨੰਬਰ 905-794-5111 jagaujla.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ। 416-371-7777 ਜ਼ਿਆਦਾ ਲਿਸਟਿੰਗ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ jagaujla.com ਤੇ ਵਿਜ਼ਿਟ ਕਰਕੇ 416-371-7777 ਦੀ ਗੱਲਬਾਤ ਕਰ ਸਕਦੇ ਹੋ। ਔਰ ਏਸ਼ੀਅਨ ਫੂਡ ਸੈਂਟਰ ਦੀ ਗਰੋਸਰੀ ਕਰਨੀ ਹੈ ਤਾਂ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇਸ ਵਕਤ ਏਸ਼ੀਅਨ ਫੂਡ ਸੈਂਟਰ 'ਤੇ ਸੇਲ ਚੱਲ ਰਹੀ ਹੈ, ਸੋ ਜ਼ਰੂਰ ਵਿਜ਼ਿਟ ਕਰੋ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਅਤੇ ਗਰੋਸਰੀ ਕਰ ਸਕਦੇ ਹੋ ਜੀ।
ਸੋ ਦਿਓ ਆ ਗਿਆ, ਫਿਰ ਮਿਲਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
COVID-19 का समाधान आप से ही शुरू होता है। बीमार महसूस करने पर यदि हल्के लक्षण हों तब भी घर पर ही रहें और अन्य लोगों से दूर रहें। नजदीकी संपर्क केवल अपने घर के सदस्यों तक सीमित रखें और अन्य सभी लोगों से 2 मीटर की दूरी रखें। सार्वजनिक जगह पर फेस मास्क लगाएं, बार बार अपने हाथ धोएं। COVID-19 को सीमित करने और रोकने का हमारा काम अभी पूरा नहीं हुआ है। याद रखें, इसको फैलने से रोकने की शुरुआत आप ही से होती है। अधिक जानकारी के लिए ontario.ca/coronavirus पे जाएं। इसके लिए ओंटेरियो की सरकार द्वारा भुगतान किया गया है।
ਖੁੱਲ ਗਿਆ ਵੀ ਖੁੱਲ ਗਿਆ
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ। ਕਾਲ 905-874-7171।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/